truck and tire repair. Kansas City, Kansas. Aljithe trailer repair, oil change, brake service, DPF clean, road service, APU service, AC work, electrician work, welding, DOT annual inspection, refer unit service, ते नवे पुराने टायर बदलवा सकते हो।
गल की, इत्थे ट्रक ट्रेलर ते टायर ना संबंधित हर किस्म दा कम कीता जांदा है।
ए अमेरिकन ते चाइनीज दे मेजर टायर ब्रांड्स दे सर्टिफाइड डीलर्स ने।
इना कोल इंडिया दे जेके टायर चाइनीज दे होर वख-वख डिस्ट्रीब्यूटर हन। हुण इना दा एड्रेस बदल के 6866 इनलैंड ड्राइव कैंसस सिटी कैंसस हो गया है। वधेरी जानकारी रिकॉल तीरथ सिंह सराय 913-850-2804 9138502804 सिटी ट्रक एंड टायर रिपेयर कैंसस सिटी कैंसस।
ਪੰਜਾਬ ਨੂੰ ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ? ਪਿੰਡ, ਘਰ, ਖੇਤ, ਚੁੱਲਾ, ਲੱਸੀ, ਮੱਕੀ ਦੀ ਰੋਟੀ, ਬੇਬੇ ਦੀ ਸੋਟੀ ਵਗੈਰਾ 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 ਸਭ ਨੂੰ ਮਿਸ ਕਰਦੇ ਹੋ ਨਾ? ਚਿੱਤ ਜਾ ਕਰਦਾ ਹੈ ਨਾ ਪੰਜਾਬ ਮੁੜ ਜਾਣ ਨੂੰ? ਨਾ 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 ਨਾ, ਇਮੋਸ਼ਨਲ ਨਹੀਂ ਹੋਣਾ। ਚਲੋ ਯਾਰ, ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ। ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ। ਪੁੱਤ ਕਵੇਲਾ ਹੋ ਗਿਆ, ਰੋਟੀ ਖਾ ਲੈ। ਜਿੱਥੇ ਸਭ ਆਪਣਾ ਸੀ, ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ। ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ।
ਕੰਮ ਪਾਣੀ ਲਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਬ ਦੇ ਨਾਲ ਕਹਿੰਦੇ ਜੀ ਆਦਾਬ ਵਿਰਸੇ। ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ, ਔਰ ਮੈਂ ਸੰਦੀਪ ਕੌਰ ਮੁਖਾਤਿਮਾ ਜੀ ਤੁਹਾਡੇ ਆਪਣਾ ਪਿਆਰਾ ਜਿਹਾ ਸ਼ੋਅ ਲੈ ਕੇ, ਨਾਮ ਹੈ ਜਿਸਦਾ ਰੰਗਲੇ ਬੋਲ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਿਕਾਗੋ ਸਮੇਂ ਦੁਪਹਿਰ 12 ਵਜੇ ਔਰ ਭਾਰਤੀ ਸਮੇਂ ਮੁਤਾਬਕ ਰਾਤ 10:30 ਵਜੇ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਈਦਾ। ਯਾਦ ਕਰਦੀ ਹਾਂ ਜੀ, ਤੁਸੀਂ ਸਾਰੇ ਜਿੱਥੇ ਜਿੱਥੇ ਵੀ ਹੋਵੋਗੇ ਬਿਲਕੁਲ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਤੁਸੀਂ ਰਹੋ, ਬਸ ਇਹੀ ਅਰਦਾਸ ਕਰਦੇ ਹਾਂ। ਔਰ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿੱਦਾਂ ਦਾ ਹੁੰਦਾ ਜੀ। ਇਹਦੇ ਚ ਅਸੀਂ ਪੰਜਾਬੀ ਬੋਲੀ ਦੇ ਭੁੱਲੇ ਵਿਸਰੇ ਸ਼ਬਦ ਚੇਤੇ ਕਰਦੇ ਹਾਂ, ਪਿੰਡਾਂ ਦੀ ਸਾਂਝ ਵੀ ਪਾਉਂਦੇ ਹਾਂ। ਔਰ ਪਿੰਡਾਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਕਹਿੰਦੇ ਨੇ ਕਿ ਪਿੰਡ ਅੱਜ ਦੇ ਸਮਾਜ ਦੀ ਏਦਾਂ ਦੀ ਇਕਾਈ ਹੈ ਜਿੱਥੇ ਲੋਕ ਪੀੜ੍ਹੀ ਦਰ ਪੀੜ੍ਹੀ ਇੱਕ ਥਾਂ ਟਿਕੇ ਰਹਿੰਦੇ ਨੇ। ਤੇ ਅੱਜ ਕੱਲ ਤਾਂ ਵਿਦੇਸ਼ਾਂ ਦੇ ਵਿੱਚ ਵੀ ਬਿਲਕੁਲ ਜੀ ਪਿੰਡਾਂ ਚੋਂ ਨਿਕਲ ਕੇ ਅਸੀਂ ਪਹੁੰਚ ਗਏ ਹਾਂ। ਪੁਰਾਣੀਆਂ ਵਾਪਰੀਆਂ ਘਟਨਾਵਾਂ, ਸਮਾਜਿਕ ਸਥਿਤੀਆਂ, ਲੋਕ ਪਰੰਪਰਾਵਾਂ ਨੂੰ ਦਾਦੇ ਪੜਦਾਦਿਆਂ ਤੋਂ ਸੁਣਦੇ ਆਪਣੇ ਵਿਰਸੇ ਨੂੰ ਸਾਂਭਣ ਦੇ ਵਿੱਚ ਬੜਾ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਾਂ। ਪਿਛਲੇ ਕੁਝ ਸਾਲਾਂ ਤੋਂ ਜਿਵੇਂ ਕਿ ਤੁਹਾਨੂੰ ਪਤਾ ਕਿ ਟੀਵੀ ਔਰ ਕੰਪਿਊਟਰ ਦੇ ਵਿੱਚ ਔਰ ਮੋਬਾਈਲ ਫੋਨਸ ਦੇ ਵਿੱਚ ਲੋਕਾਂ ਦਾ ਇੰਨਾ ਕੁ ਰੁਝਾਨ ਰਿਹਾ ਹੈ, ਉਹਦੇ ਕਰਕੇ ਬਜ਼ੁਰਗਾਂ ਦੀਆਂ ਜਿਹੜੀਆਂ ਗੱਲਾਂ ਸੁਣਨ ਦਾ ਸ਼ੌਂਕ ਤੇ ਸਮਾਂ ਹੈ ਨਾ, ਉਹ ਵੀ ਕਿਤੇ ਨਾ ਕਿਤੇ ਘਟਦਾ ਜਾ ਰਿਹਾ, ਜਿਸ ਕਰਕੇ ਇਹ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਜਿਹੜੀਆਂ ਇੱਕ ਮੌਖਿਕ ਪਰੰਪਰਾਵਾਂ ਸੀਗੀਆਂ ਉਹਨਾਂ ਦੇ ਗੁਆਚਣ ਦਾ ਡਰ ਵੀ ਹੈ। ਸੋ ਇਸੇ ਲਈ ਪਿੰਡਾਂ ਦੇ ਵਿੱਚ ਪਿੰਡ ਦੇ ਵਸਣ, ਨਾਮਕਰਨ ਤੇ ਇਤਿਹਾਸ ਦੇ ਬਾਰੇ ਦੱਸਣਾ ਔਰ ਭੁੱਲੇ ਵਿਸਰੇ ਸ਼ਬਦਾਂ ਦੇ ਬਾਰੇ ਬਾਤ ਪਾਉਣੀ ਇਸੇ ਪ੍ਰੋਗਰਾਮ ਦੇ ਵਿੱਚ ਹੁੰਦਾ ਸ਼ੁੱਕਰਵਾਰ ਵਾਲੇ ਦਿਨ। ਸੋ ਅੱਜ ਅਸੀਂ ਜਿਹੜੇ ਪਿੰਡਾਂ ਦੇ ਨਾਲ ਸਾਂਝ ਪਾਉਣੀ ਹੈ ਤੁਹਾਨੂੰ ਦੱਸ ਕੇ, ਉਹਦੇ ਵਿੱਚ ਇੱਕ ਤਾਂ ਪਿੰਡ ਹੈ ਜੀ ਕੋਟ ਖਾਲਸਾ, ਸੋ ਇਹਦੇ ਨਾਂ ਪਿੱਛੇ ਕੀ ਕਹਾਣੀ ਹੈ, ਤੇ ਦੂਜਾ ਪਿੰਡ ਹੈ ਜੀ ਕਿਲਾ ਜੀਵਨ ਸਿੰਘ। ਸੋ ਇਹਨਾਂ ਦਾ ਇਤਿਹਾਸ ਕੀ ਕਹਿੰਦਾ, ਸੋ ਇਹਨਾਂ ਦਾ ਮਹੱਤਵ ਕੀ ਹੈ, ਇਹਦੇ ਨਾਮ ਦੇ ਪਿੱਛੇ ਸਭ ਜਾਣਾਂਗੇ ਤੇ ਨਾਲ ਨਾਲ ਕੁਝ ਸਵਾਲ ਵੀ ਹੋਣਗੇ ਜਿਨ੍ਹਾਂ ਦੇ ਜਵਾਬ ਤੁਸੀਂ ਲੈ ਕੇ ਪਹੁੰਚਣੇ ਨੇ। ਕਿੱਦਾਂ ਪਹੁੰਚਣਾ, ਕਾਲ ਕਰਨੀ ਹੈ ਜੀ ਸਾਨੂੰ ਸਾਡੇ ਸਟੂਡੀਓ ਨੰਬਰ ਤੇ 9463733309 ਭਾਰਤ ਦਾ ਸਟੂਡੀਓ ਨੰਬਰ।
प्रोग्राम से कॉल करने लिए डायल करो USA तो 815-676-0004 दी। वैंकूवर कैनेडा तो 778-724-0752 दी। कैलिफोर्निया तो 569-512-1128 दी। ऑस्ट्रेलिया तो 6039-013-4419। हांगकांग तो 8170-0136। यूनाइटेड किंगडम तो 0V 3282-2145 या स्काइप आईडी चन परदेसी रेडियो ते कॉल कर सकते हो।
हां जी, ते फेसबुक पेज है RJ संदीप कौर दे नाम नाल, उथे तुसी सानू अपने मैसेजेस भी पहुंचा सकते हो। जी जुड़ो साडे नाल और सांझ पालो जी। और अज दे पहले सवाल मैं तुहाडे नाल सांझे कर लां ताजो तुसी इन्हां बारे जिहड़े जवाब ने ओह सोच लो ते फिर साडे तक पहुंच करो। और उस बाद असीं पिंडां दे बारे दस के ते फिर तुहाडीआं फोन कॉल्स जिहड़ीआं ने ओह प्रोग्राम दे विच शामिल करांगे। सो सब तों पहला सवाल है जी तुहाडे लई, खूह ते खूही दे विच की अंतर है? खूह ਤੁਸੀ ਵੇਖੇ ਹੋਣਗੇ ਪਹਿਲਾਂ ਦੇ ਵੇਲਿਆਂ ਦੇ ਵਿਚ ਖੂਹਾਂ ਦਾ ਪਾਣੀ ਜਿਹੜਾ ਹੈ ਉਹ ਪੀਤਾ ਜਾਂਦਾ ਹੁੰਦਾ ਸੀਗਾ ਔਰ ਉਸ ਪਾਣੀ ਦਾ ਇਸਤੇਮਾਲ ਜਿਹੜਾ ਘਰਾਂ ਦੇ ਵਿਚ ਆਮ ਹੀ ਕੀਤਾ ਜਾਂਦਾ ਸੀਗਾ। ਸੋ ਖੂਹ ਤੇ ਖੂਹੀ ਦੇ ਵਿਚ ਕੀ ਫਰਕ ਹੈ ਇਹ ਦੱਸਣਾ। ਤੇ ਦੂਜਾ ਸਵਾਲ ਹੈ ਜੀ ਕਿ ਭਾਰ ਢੋਣ ਵਾਲੀ ਪਹੀਏਦਾਰ ਬਲਦਾਂ ਦੇ ਨਾਲ ਚੱਲਣ ਵਾਲੀ ਇੱਕ ਚੀਜ਼ ਹੁੰਦੀ ਸੀਗੀ, ਉਹਨੂੰ ਕੀ ਕਹਿੰਦੇ ਨੇ? ਸੋ ਇਹ ਦੋ ਸਵਾਲ ਨੇ ਜੀ। ਬਾਕੀ ਤੁਹਾਡੇ ਕੋਲ ਵੀ ਕੋਈ ਏਦਾਂ ਦੇ ਮਜ਼ੇਦਾਰ ਜੇ ਸਵਾਲ ਹੋਣ ਆਪਣੀ ਬੋਲੀ ਦੇ ਨਾਲ ਸੰਬੰਧਿਤ ਤੇ ਜ਼ਰੂਰ ਤੁਸੀਂ ਸਾਂਝ ਪਾਇਓ, ਕਿਉਂਕਿ ਕਈ ਵਾਰੀ ਏਦਾਂ ਦੇ ਸ਼ਬਦ ਨਾਲ ਬੋਲ ਕੇ ਬੜਾ ਵਧੀਆ ਲੱਗਦਾ ਜੋ ਸ਼ਾਇਦ ਕਦੇ ਸੁਣੇ ਨਾ ਹੋਣ, ਹਨਾ। ਜੋ ਏਦਾਂ ਹੋ ਜਾਂਦਾ ਕਿ ਕਈ ਏਦਾਂ ਦੇ ਲਫ਼ਜ਼ ਨੇ ਜਿਹੜੇ ਨਵੀਂ ਪੀੜ੍ਹੀ ਨੇ ਨਹੀਂ ਸੁਣੇ ਪਰ ਬਜ਼ੁਰਗਾਂ ਨੂੰ ਉਸ ਬਾਰੇ ਬਹੁਤ ਪਤਾ ਹੁੰਦਾ। ਆਪੋ ਆਪਣੇ ਇਲਾਕਿਆਂ ਦੀ ਆਪੋ ਆਪਣੀ ਭਾਸ਼ਾ ਹੁੰਦੀ ਆ, ਸੋ ਜਿੱਥੇ ਬੋਲ ਕੇ ਵਧੀਆ ਲੱਗਦਾ ਸੁਣ ਕੇ ਤਾਂ ਫਿਰ ਉਹਨੂੰ ਹੋਰ ਵੀ ਸਵਾਦ ਆਉਂਦਾ। ਸੋ ਸੁਣਾਂਗੇ ਜੀ ਅੱਜ ਤੁਹਾਡੇ ਇਲਾਕੇ ਦੀ ਬੋਲੀ ਵੀ। ਸੋ ਤੁਹਾਡੇ ਇਲਾਕੇ ਚ ਕਿਸੇ ਖਾਸ ਸ਼ਬਦ ਦੇ ਬਾਰੇ ਤੁਸੀਂ ਦੱਸ ਸਕਦੇ ਹੋ, ਕਿਸੇ ਸ਼ਬਦ ਦੇ ਬਾਰੇ ਚਾਨਣਾ ਪਾ ਸਕਦੇ ਹੋ, ਸਵਾਲ ਪੁੱਛ ਸਕਦੇ ਹੋ ਜੀ ਪ੍ਰੋਗਰਾਮ ਚ। ਤੇ ਫਿਲਹਾਲ ਇੱਕ ਸੋਹਣਾ ਜਿਹਾ ਗੀਤ ਹੋ ਜੇ ਤੇ ਉਸ ਗੀਤ ਦੇ ਉਸ ਪਾਰ ਪਿੰਡਾਂ ਦੇ ਵੱਲ ਚੱਲਾਂਗੇ।
ਕਿੰਨੇ ਉਹਦੇ ਵਹਿਮ ਹੋ ਗਏ, ਗਿੱਦੜ ਦੇ ਪਿੰਡਾਂ ਵਾਲੇ ਕੈਮ ਹੋ ਗਏ। ਦੂਰ ਕੌਰੇ ਕਿੰਨੇ ਉਹਦੇ ਵਹਿਮ ਹੋ ਗਏ, ਗਿੱਦੜ ਦੇ ਪਿੰਡਾਂ ਵਾਲੇ ਕੈਮ ਹੋ ਗਏ। ਲਾ ਕੇ ਟੁੱਟ ਤੇ ਕੰਬਲ ਲਾਉਂਦੇ ਜਿਮ ਚ ਡੱਬਲ ਜ਼ੋਰ ਮਾਰਦੇ ਪੱਟਾਂ ਦੇ। ਮੈਂ ਮੇਰਾ ਤੂੰ ਵੜ ਚੰਡੀਗੜ੍ਹ ਵਾਲੀਏ ਨੀ ਵੈਲੀ ਪੁੱਤਨੇ ਜੱਟਾਂ ਦੇ। ਸਿੱਧੇ ਸਾਦੇ ਕਦੇ ਨਾ ਸਕੀਮ ਲਾਈ ਐ, ਪਿੱਛੇ ਤਾਂ ਵੀ ਪੀਊ ਦੀ ਕਰੀਮ ਲਾਈ ਐ। ਕਿਤੇ ਵਿੱਚ ਜੱਟ ਦੇ ਨੀ ਹੋਣ ਚਰਚੇ, ਤੂੰ ਵੀ ਪਿੱਛੇ ਭੰਗੜੇ ਦੀ ਟੀਮ ਲਾਈ ਐ।
ਜੀ ਹਾਂ, ਰੰਗਲੀ ਬੁੱਲ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਇਸ ਵਕਤ ਰੇਡੀਓ ਚੰਨ ਪਰਦੇਸੀ ਤੇ। ਹੁਣ ਵੇਲਾ ਹੋ ਗਿਆ ਏ ਤੁਹਾਡੇ ਨਾਲ ਪਿੰਡਾਂ ਦੇ ਬਾਰੇ ਦੱਸ ਕੇ ਸਾਂਝ ਪਾਈਏ। ਹਾਂਜੀ, ਸਾਂਝੇ ਕਰਦੇ ਆ ਜੀ ਪੰਜਾਬ ਦੇ ਪਿੰਡਾਂ ਦੇ ਪਿੱਛੇ ਉਹਨਾਂ ਦੇ ਨਾਮ ਦੇ ਪਿੱਛੇ ਕੀ ਕਹਾਣੀ ਹੈ। ਸੋ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਪਿੰਡ ਕੋਟ ਖਾਲਸਾ। ਪਿੰਡ ਕੋਟ ਖਾਲਸਾ ਅੰਮ੍ਰਿਤਸਰ ਅਟਾਰੀ ਸੜਕ ਤੇ ਖਾਲਸਾ ਕਾਲਜ ਦੇ ਦੱਖਣ ਵੱਲ ਨੂੰ ਸਥਿਤ ਹੈ। ਔਰ ਇਸ ਪਿੰਡ ਦਾ ਇਤਿਹਾਸ ਇਹ ਦੱਸਦਾ ਹੈ ਕਿ ਸਦੀਆਂ ਪੁਰਾਣਾ ਇਹ ਪਿੰਡ ਸੈਯਦ ਮਹਿਮੂਦ ਨੇ ਵਸਾਇਆ ਸੀ ਤੇ ਇਸ ਦਾ ਪੁਰਾਣਾ ਨਾਂ ਕੋਟ ਸੈਯਦ ਮਹਿਮੂਦ ਸੀ। ਸਨ 1948 ਦੇ ਵਿਚ ਇਸ ਦਾ ਨਾਂ ਤਬਦੀਲ ਕਰਕੇ ਕੋਟ ਖਾਲਸਾ ਰੱਖਿਆ ਗਿਆ ਔਰ ਇਸ ਪਿੰਡ ਦਾ ਰਕਬਾ 7 ਮੁਰੱਬਾ ਮੀਲ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਪਿੰਡ ਨੂੰ ਜਿੱਤ ਕੇ ਫੌਜ ਦੇ ਇੱਕ ਅਫਸਰ ਸਰਦਾਰ ਵੀਰ ਸਿੰਘ ਨੂੰ ਇੱਥੇ ਜਾਗੀਰ ਦਿੱਤੀ ਔਰ ਉਸ ਦਾ ਸਪੁੱਤਰ ਸਰਦਾਰ ਜੈ ਸਿੰਘ ਸੀ ਜਿਸ ਦੇ ਅੱਗੋਂ 7 ਪੁੱਤਰ ਤੇ 1 ਲੜਕੀ ਬੀਬੀ ਰੂਪ ਕੌਰ ਸੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਤੀਜੀ ਪਤਨੀ ਬਣੀ ਔਰ ਇਸ ਤਰ੍ਹਾਂ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਕਰਕੇ ਪ੍ਰਸਿੱਧ ਹੋਇਆ ਔਰ ਇਸ ਪਰਿਵਾਰ ਦੇ ਸਬੰਧਿਤ ਵਿਅਕਤੀ ਸਰਕਾਰੀਆ ਅਖਵਾਉਂਦੇ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਜਰਨੈਲਾਂ ਨੂੰ ਸਰਕਾਰੀਆ ਦਾ ਖਿਤਾਬ ਦਿੰਦੇ ਹੁੰਦੇ ਸੀਗੇ। ਬੀਬੀ ਰੂਪ ਕੌਰ ਦਾ ਸਭ ਤੋਂ ਛੋਟਾ ਭਰਾ ਸਰਦਾਰ ਭੂਪ ਸਿੰਘ ਮਹਾਰਾਜਾ ਦੀ ਫੌਜ ਵਿਚ ਕਮਾਂਡਰ ਸੀ ਜੋ 1840 ਵਿਚ ਦਰਾ ਖੈਬਰ ਵਿਚ ਸ਼ਹੀਦ ਹੋ ਗਿਆ ਔਰ ਉਸਦੀ ਤਸਵੀਰ ਇਕ ਪੱਥਰ ਤੇ ਉਕਰੀ ਅਜੇ ਵੀ ਲਾਹੌਰ ਦੇ ਅਜਾਇਬ ਘਰ ਦੇ ਵਿਚ ਸੁਸ਼ੋਭਿਤ ਹੈ। ਸਰਦਾਰ ਭੂਪ ਸਿੰਘ ਤੋਂ ਪਿੱਛੋਂ ਉਸਦਾ ਲੜਕਾ ਖੁਸ਼ਹਾਲ ਸਿੰਘ ਕੁਮੇਦਾਨ ਬਣਿਆ ਔਰ ਉਹਨਾਂ ਦਾ ਸਪੁੱਤਰ ਸਰਦਾਰ ਕੋਝਾ ਸਿੰਘ ਅੰਗਰੇਜ਼ਾਂ ਦੇ ਸਮੇਂ ਕੁਰਸੀ ਨਸ਼ੀਨ ਸੀ। ਅੰਗਰੇਜ਼ਾਂ ਵੇਲੇ ਇਸ ਪਰਿਵਾਰ ਦੀ 40,000 ਰੁਪਏ ਸਾਲਾਨਾ ਦੀ ਜਾਗੀਰ ਜ਼ਬਤ ਕਰ ਲਈ ਗਈ ਪਰ ਜ਼ਮੀਨ ਦੇ ਵਿਚ ਸਰਕਾਰੀਆ ਪਰਿਵਾਰ ਅੱਧ ਦਾ ਮਾਲਕ ਰਿਹਾ। ਪਹਿਲੇ ਵਿਸ਼ਵ ਯੁੱਧ ਵਿਚ ਸਰਦਾਰ ਕੋਝਾ ਸਿੰਘ ਦਾ ਸਪੁੱਤਰ ਸਰਦਾਰ ਅਜਾਇਬ ਸਿੰਘ ਵਾਇਸ ਰਾਏ ਕਮਿਸ਼ਨਡ ਅਫਸਰ ਬਣੇ ਤੇ 1935 ਦੇ ਵਿਚ ਉਨ੍ਹਾਂ ਨੂੰ ਸਰ ਬਹਾਦਰ ਦਾ ਖਿਤਾਬ ਮਿਲਿਆ। ਪਿੰਡ ਦਾ ਨਾਂ ਉਨ੍ਹਾਂ ਨੇ ਹੀ ਤਬਦੀਲ ਕਰਵਾਇਆ ਤੇ ਖਾਲਸਾ ਕਾਲਜ ਵਿਚ ਪੜ੍ਹਨ ਵਾਲੇ ਸਿੱਖਾਂ ਦੇ ਬੱਚਿਆਂ ਦੀ ਫੀਸ ਵੀ ਮਾਫ਼ ਕਰਵਾਈ ਔਰ ਇਸ ਸੰਸਾਰ ਪ੍ਰਸਿੱਧ ਖਾਲਸਾ ਕਾਲਜ ਖੋਲਣ ਦੇ ਲਈ ਇਸ ਪਿੰਡ ਨੇ ਜ਼ਮੀਨ ਦਿੱਤੀ ਔਰ ਇਸ ਕਾਲਜ ਨੇ ਕਈ ਮਹਾਨ ਸ਼ਖਸੀਅਤਾਂ ਵੀ ਪੈਦਾ ਕੀਤੀਆਂ। ਇਸ ਪਿੰਡ ਦੀ ਇਹ ਇਕ ਮਹਾਨ ਦੇਣ ਹੈ। ਇਸ ਪਿੰਡ ਦੇ ਵਿਚ ਇਸਲਾਮਾਬਾਦ, ਗੁਰੂ ਤੇਗ ਬਹਾਦਰ ਨਗਰ, ਇੰਦਰਾ ਕਲੋਨੀ, ਨਾਨਕਪੁਰਾ, ਬਾਬਾ ਰਾਮ ਸਿੰਘ ਕਲੋਨੀ ਤੇ ਲਾਭਨਗਰ ਪਿੰਡ ਦੀ ਜ਼ਮੀਨ ਦੇ ਵਿਚੋਂ ਹੀ ਬਣੇ ਨੇ। ਅੰਮ੍ਰਿਤਸਰ ਦੇ ਕਿਲਾ ਗੋਬਿੰਦਗੜ੍ਹ ਤੋਂ ਸੜਕ ਇਸ ਪਿੰਡ ਦੇ ਰਾਹੀਂ ਹੁੰਦੀ ਹੋਈ ਵਡਾਲੀ ਗੁਰੂ ਜਾਂਦੀ ਹੈ ਔਰ ਪਿੰਡ ਦੀ ਨਾਈ ਵਾਲੀ ਖੂਹੀ ਤੇ ਯਾਤਰੂ ਆਰਾਮ ਕਰਦੇ ਸਨ ਔਰ ਇਸ ਖੂਹੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਠਹਿਰਦੇ ਸਨ ਜਿੱਥੇ ਕਿ ਹੁਣ ਇਤਿਹਾਸਿਕ ਗੁਰਦੁਆਰਾ ਬੋਹੜੀ ਸਾਹਿਬ ਹੈ। ਬੀਬੀ ਰੂਪ ਕੌਰ ਨੇ ਇੱਥੇ ਇੱਕ ਮੰਦਰ ਤੇ ਇੱਕ ਗੁਰਦੁਆਰਾ ਸਾਹਿਬ ਵੀ ਬਣਵਾਇਆ ਸੀ। ਹੁਣ ਗੱਲ ਕਰੀਏ ਅਗਲੇ ਪਿੰਡ ਦੇ ਬਾਰੇ। ਤਹਿਸੀਲ ਅੰਮ੍ਰਿਤਸਰ ਦਾ ਪਿੰਡ ਕਿਲਾ ਜੀਵਨ ਸਿੰਘ ਅੰਮ੍ਰਿਤਸਰ ਮਹਿਤਾ ਸੜਕ ਤੋਂ 2 ਕਿਲੋਮੀਟਰ ਦੂਰ ਹੈ ਔਰ ਰੇਲਵੇ ਸਟੇਸ਼ਨ ਮਾਨਾਵਾਲਾ ਤੋਂ 12 ਕਿਲੋਮੀਟਰ ਦੀ ਦੂਰੀ ਤੇ ਇਹ ਵਸਿਆ ਹੋਇਆ। ਇਸ ਦਾ ਜੋ ਪਿਛੋਕੜ ਹੈ, ਇਸ ਦੀ ਮਹੱਤਤਾ ਹੈ, ਦੱਸਿਆ ਜਾਂਦਾ ਹੈ ਕਿ ਅੰਦਾਜ਼ੇ ਦੇ ਮੁਤਾਬਕ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਵਸਿਆ ਹੋਇਆ ਹੈ। ਉਸ ਸਮੇਂ ਇੱਥੇ ਸਰਦਾਰ ਜੀਵਨ ਸਿੰਘ ਹੁੰਦਾ ਸੀਗਾ ਜਿਸ ਦਾ ਕਿਲਾ ਸੀ ਜੋ ਹੁਣ ਢਹਿ ਢੇਰੀ ਹੋ ਚੁੱਕਿਆ ਤੇ ਉਸ ਕਿਲੇ ਤੋਂ ਹੀ ਪਿੰਡ ਦਾ ਨਾਂ ਕਿਲਾ ਜੀਵਨ ਸਿੰਘ ਪੈ ਗਿਆ।
ਨੱਚਦੇ ਸ਼ੁਕੀਨ ਮੁੰਡੇ ਉੱਡਦੀ ਮਿੱਟੀ ਵੇ ਮੱਥੇ ਚੁੰਮੇ ਹੱਸ ਕੇ ਕਿਹੜੇ ਸ਼ਹਿਰੋਂ ਚੋਬਰਾ ਸਵਾਇਆ ਕੁੜਤਾ ਵੇ ਸਾਨੂੰ ਜਾਵੀ ਦੱਸ ਕੇ ਵਿੱਚ ਕੈਂਠੇ ਕੰਨੀ ਮੁੰਦਰਾ ਤੇ ਡੋਲੇ ਤੇ ਤਵੀਤ ਕੱਸ ਕੇ ਖੋਡ ਬਿੱਲੋ ਹੱਕ ਦੇ ਤੇ ਪੈਲੀ ਮਾਵਾਂ ਵਾਂਗੂ ਰੱਖੀਆ ਸੋਚਣ ਮੁਕਾਬਲੇ ਤੋਂ ਦੂਰਿਆਂ ਤੇ ਖੇਡਦੇ ਕਬੱਡੀ ਪੱਕੀਆ ਸੋਚਣ ਮੁਕਾਬਲੇ ਤੋਂ ਦੂਰਿਆਂ ਤੇ ਖੇਡਦੇ ਕਬੱਡੀ ਪੱਕੀਆ
ਰੰਗੀ ਬੁੱਲ ਪ੍ਰੋਗਰਾਮ ਚ ਆਪਾਂ ਅਮਰਿੰਦਰ ਗਿੱਲ, ਰਾਜਨ ਜੋਧ, ਗੁਰਸ਼ਬਦ ਦੀਆਂ ਆਵਾਜ਼ਾਂ ਚ ਜੀ ਬੋਲੀਆਂ ਸੁਣ ਲਈਆਂ ਨੇ ਤੇ ਫਿਲਹਾਲ ਸਾਡੇ ਪਹਿਲੇ ਸਰੋਤ ਹੀ ਸਾਡੇ ਨਾਲ ਜੁੜ ਗਏ ਨੇ ਜੀ, ਗੱਲ ਕਰਦੇ ਹਾਂ। ਸਵਾਗਤ, ਸਤਿ ਸ੍ਰੀ ਅਕਾਲ ਜੀ।
ਹੈਲੋ ਸੰਦੀਪ ਮੈਮ, ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ, ਆਪਣੇ ਬਾਰੇ ਦੱਸ ਦਿਓ।
ਜਿੰਦਰ ਗਹਿਲੋਤ, ਪਿੰਡ ਦੀ ਗੱਲ ਤੇ ਫਤਿਹਗੜ੍ਹ ਹਰਿਆਣਾ ਤੋਂ ਗੱਲ ਕਰ ਰਹੇ ਹਾਂ
ਜੀ।
ਜੀ ਠੀਕ ਹੈ ਮੈਮ।
ਹਾਂਜੀ
ਹੈਲੋ ਮੈਮ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ,
ਹਾਂਜੀ ਹਾਂਜੀ ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਜੀ?
ਹਾਂ, ਹੁਣ ਆ ਰਹੀ ਆਵਾਜ਼ ਤੁਹਾਡੀ ਮੈਮ। ਮੈਂ ਵਿਸ਼ਾ ਸੱਜਾ ਦਾ ਬਹੁਤ ਵਧੀਆ ਲੈ ਕੇ ਆ ਰਹੇ ਹਾਂ ਮੈਮ ਤੁਸੀਂ ਸੱਭਿਆਚਾਰ ਤੇ
ਜੀ। ਸ਼ੁਕਰੀਆ। ਅੱਛਾ ਦੱਸ ਦਿਓ ਫਿਰ, ਅੱਜ ਅਸੀਂ ਦੋ ਸਵਾਲ ਪਹਿਲੇ ਪੁੱਛੇ ਨੇ ਜੀ। ਖੂਹ ਤੇ ਖੂਹੀ ਦੇ ਵਿੱਚ ਕੀ ਅੰਤਰ ਹੈ, ਔਰ ਭਾਰ ਢੋਣ ਵਾਲੀ ਪਹੀਏਦਾਰ ਬਲਦਾਂ ਦੇ ਨਾਲ ਚੱਲਣ ਵਾਲੀ ਇੱਕ,
ਉਹਨੂੰ ਕਿਹਾ ਜਾਂਦਾ ਸੀ ਬਲਦ ਗੱਡੀ।
ਕੀ ਕਹਿੰਦੇ ਸੀ? ਬਲਦ ਗੱਡੀ,
ਬਲਦ ਗੱਡੀ ਰੇਹੜੀ ਵੀ ਕਿਹਾ ਜਾਂਦਾ ਸੀ।
ਓ ਅੱਛਾ ਜੀ,
ਠੀਕ ਹੈ ਜੀ
ਜੀ, ਠੀਕ ਹੈ। ਕੀ ਗੱਲ ਹੈ, ਇਹ ਤਾਂ ਨਹੀਂ ਹਲੇ ਅਸੀਂ ਦੱਸਾਂਗੇ।
ਅੱਛਾ
ਚਲੋ, ਅਸੀਂ ਨੋਟ ਕਰ ਲਿਆ ਜੀ ਤੁਹਾਡਾ ਜਵਾਬ। ਕੁਛ ਹੋਰ ਕਹਿਣਾ ਚਾਹੋ?
ਇੱਕ ਜਿਹੜਾ ਤੁਸੀਂ ਖੂਹ ਤੇ ਖੂਹੀ ਵਾਲਾ ਕਹਿੰਦੇ, ਖੂਹ ਤਾਂ ਹੁੰਦਾ ਸੀ ਪਾਣੀ ਭਰਦੇ ਹੁੰਦੇ ਸੀ, ਮਤਲਬ ਆਪਣੇ ਜਿਹੜੇ ਪਹਿਲਾਂ ਹਨਾ, ਜੋ ਪੁਰਾਣੇ ਸਮੇਂ ਆਪਣੇ ਉਹ ਭਰ ਕੇ ਲੈਂਦੇ ਹੁੰਦੇ ਸੀ
ਜੀ।
ਤੇ ਜੇ ਮੈਂ ਗਲਤ ਨਾ ਆਵਾਂ ਤਾਂ ਖੂਹੀ ਇੱਕ, ਮਤਲਬ ਜਿਵੇਂ ਲਾ ਲਓ ਆਪਣੇ ਘਰਾਂ ਦੇ ਵਿੱਚ ਆਪਾਂ ਬੁਲਾ ਲੈਂਦੇ ਜਿਵੇਂ ਹਨਾ, ਪਾਣੀ ਵਾਸਤੇ ਲਾ ਲਓ ਜਾਂ ਟੋਇਲਟ ਵਾਲੀ, ਉਹਨੂੰ ਵੀ ਮਤਲਬ ਕੋਈ ਵੀ ਸ਼ਬਦ ਦਿੱਤਾ ਜਾਂਦਾ ਸੀ ਪਹਿਲਾਂ ਕਹਿੰਦੇ ਹੁੰਦੇ ਸੀਗੇ।
ਅੱਛਾ ਜੀ, ਜਵਾਬ ਦਿੱਤਾ ਤੇ ਹੁਣ ਤੁਸੀਂ ਜਰਾ ਦੱਸ ਦਿਓ, ਅਗਰ ਤੁਹਾਨੂੰ ਪਤਾ ਹੈ ਕਿ ਇਹ ਜਿਹੜੇ ਦੋ ਸ਼ਬਦ ਹੁਣੇ ਹੁਣੇ ਆਪਾਂ ਪੁੱਛੇ ਨੇ, ਦੋ ਸਵਾਲ, ਤੇ ਇਹਨਾਂ ਦਾ ਕੀ ਮਤਲਬ ਹੈ ਜੀ? ਕੀ ਲੱਗਦਾ ਹੈ ਕਿ ਜੋ ਪਿੰਦਰ ਜੀ ਕਹਿ ਕੇ ਗਏ ਨੇ ਉਹ ਠੀਕ ਹੈ ਕਿ ਨਹੀਂ ਠੀਕ? ਸੋ ਇਸੇ ਦੇ ਨਾਲ ਹੀ ਜੀ, ਬਿਲਕੁਲ ਜੀ, ਜਿਹੜਾ ਅਗਲਾ ਇੱਕ ਹੋਰ ਸਵਾਲ ਹੈ ਤੁਹਾਡੇ ਸਾਰਿਆਂ ਦੇ ਲਈ, ਥੋੜਾ ਜਿਹਾ ਸੋਚਿਓ ਇਸ ਬਾਰੇ। ਵੈਸੇ ਇਸ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਏਗਾ, ਪਹਿਲਾਂ ਦੇ ਜ਼ਮਾਨਿਆਂ ਦੇ ਵਿੱਚ ਜਦੋਂ ਨਾਨਕਾ ਮੇਲ ਜਾਗੋ ਕੱਢਦਾ ਹੁੰਦਾ ਸੀਗਾ ਵਿਆਹ ਸ਼ਾਦੀਆਂ ਦੇ ਉੱਤੇ, ਤੇ ਹਮੇਸ਼ਾ ਕੀ ਹੁੰਦਾ ਸੀਗਾ ਕਿ ਲੋਕਾਂ ਦੇ ਜਿਹੜੇ ਪਤਨਾਲੇ ਤੋੜ ਦਿੰਦੇ ਹੁੰਦੇ ਸੀ, ਚੁੱਲ੍ਹੇ ਹਾਰੇ ਭੰਨ ਦਿੰਦੇ ਹੁੰਦੇ ਸੀਗੇ, ਔਰ ਇੱਥੋਂ ਤੱਕ ਕਿ ਮੰਜੇ ਵੀ ਤੋੜ ਦਿੰਦੇ ਹੁੰਦੇ ਸੀ। ਇਹ ਸਭ ਕੁਝ ਦੇ ਪਿੱਛੇ ਕੀ ਕਾਰਨ ਹੁੰਦਾ ਸੀਗਾ, ਕੀ ਤੁਹਾਨੂੰ ਪਤਾ ਇਸ ਬਾਰੇ? ਜੇ ਪਤਾ ਹੋਵੇ ਤੇ ਸਾਨੂੰ ਜ਼ਰੂਰ ਦੱਸਿਓ ਜੀ। ਸਵਾਗਤ ਜੀ।
ਹੈਲੋ
ਜੀ, ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸੰਦੀਪ ਤੇ ਸਾਰੇ ਸਰੋਤੇ, ਸਤਿ ਸ੍ਰੀ ਅਕਾਲ।
ਹਾਂਜੀ,
ਹੋਰ ਸੁਣਾਓ, ਸਭ ਠੀਕ ਹੈ
ਜੀ? ਬਹੁਤ ਵਧੀਆ, ਤੁਸੀਂ ਸੁਣਾਓ ਜੀ, ਔਰ ਜੀ ਜਵਾਬ।
ਹਾਂਜੀ, ਤੇ ਪਹਿਲੇ ਜਿਹੜੇ ਦੋ ਸਵਾਲ ਮੈਂ ਉਹਨਾਂ ਦਾ ਜਵਾਬ ਦੇ ਰਿਹਾ। ਤੁਸੀਂ ਪੁੱਛਿਆ ਖੂਹ ਤੇ ਖੂਹ ਦੇ ਵਿੱਚ ਕੀ ਅੰਤਰ ਆ, ਜਿਹੜਾ ਖੂਹ ਆ ਇਹ ਆਮ ਤੌਰ ਤੇ ਉਹ ਖੇਤਾਂ ਦਾ ਹੁੰਦਾ ਜਿੱਥੇ ਜੱਟ ਜ਼ਿਮੀਦਾਰ ਖੇਤੀਬਾੜੀ ਦਾ ਕੰਮ ਕਰਦੇ ਆ, ਤੇ ਬਲਦਾਂ ਦੀ ਜੋੜੀ ਦਾ ਜੋਤ ਕੇ ਪਾਣੀ ਕੱਢਿਆ ਜਾਂਦਾ ਇਹਦੇ ਨਾਲ। ਤੇ ਉਸ ਤੋਂ ਬਾਅਦ ਜਿਹੜੀ ਖੂਹੀ ਹੁੰਦੀ ਆ, ਖੂਹੀ ਜਿਹੜੀ ਆ ਉਹ ਆਮ ਤੌਰ ਤੇ ਪਿੰਡਾਂ ਦੇ ਵਿੱਚ ਵੀ ਹੁੰਦੀ ਆ, ਉਹਨੂੰ ਜੇ ਗਾਂਧੀ ਦੇ ਤੌਰ ਤੇ ਉਹ ਕੰਧਾਂ ਵੀ ਜੋੜ ਕੇ ਪਾਣੀ ਕੱਢ ਸਕਦਾ, ਨਹੀਂ ਤਾਂ ਉਹ ਡੋਲ ਰਾਹੀਂ ਉਹ ਆਕਾਰ ਵਿੱਚ ਵੀ ਉਹ ਛੋਟੀ ਹੁੰਦੀ ਆ ਜਿਹੜੀ ਖੂਹੀ। ਤੇ ਖੂਹ ਜਿਹੜਾ ਹੁੰਦਾ ਇਹ ਬਾਹਰਲੇ ਏਰੀਏ ਚ ਹੁੰਦਾ, ਖੂਹੀ ਆਮ ਤੌਰ ਤੇ ਜਿੱਦਾਂ ਪਿੰਡ ਦੇ ਵਿੱਚ ਵੀ ਹੁੰਦੀ ਆ, ਅੱਗੇ ਪੁਰਾਣੇ ਟਾਈਮ ਦੇ ਵਿੱਚ ਲੋਕੀ ਉਹ ਰੱਸਾ ਪਾ ਕੇ ਕੋਈ ਬਾਲਟੀ ਜਾਂ ਡੋਲ ਬੰਨ ਕੇ ਉਹ ਪਾਣੀ ਖਿੱਚਦੇ ਹੁੰਦੇ ਸੀਗੇ ਉਹਦੇ ਨਾਲ। ਤੇ ਦੂਸਰਾ ਸਵਾਲ ਪੁੱਛਿਆ ਸੀਗਾ ਭਾਰ ਢੋਣ ਵਾਲਾ, ਭਾਰ ਢੋਣ ਵਾਲਾ ਉਹਨੂੰ ਰੇਹੜਾ ਕਿਹਾ ਜਾਂਦਾ, ਤੇ ਪਹਿਲੋਂ ਗੱਡੇ ਦਾ ਵੀ ਲੋਕੀ ਉਹ ਭਾਰ ਧੋਦੇ ਹੁੰਦੇ ਸੀ ਜਿੱਦਾਂ ਦੋ ਬਲਦਾਂ ਨੂੰ ਜਿਹੜੇ ਜੋੜ ਕੇ, ਤੇ ਉਸ ਤੋਂ ਬਾਅਦ ਗੱਡੇ ਤੋਂ ਬਾਅਦ ਰੇਹੜੇ ਦਾ ਇਸਤੇਮਾਲ ਕੀਤਾ ਗਿਆ ਤੇ ਉੱਥੇ ਦਾ ਫਿਰ ਕੋਈ ਘੋੜਾ ਜਾਂ ਕੁਛ ਵੀ ਹੈ ਜੋੜ ਕੇ ਮਤਲਬ ਆਪਣਾ ਭਾਰ ਢੋਣ ਦਾ ਕੰਮ ਕਰਦੇ ਸੀ। ਤੇ ਇਹ ਦੋ ਸਵਾਲ ਤੇ ਬਾਕੀ ਮੈਂ ਵੀ ਤਿੰਨ ਚਾਰ ਸਵਾਲ ਮੈਂ ਵੀ ਪੁੱਛ ਲੈਣਾ
ਠੀਕ ਹੈ ਜੀ। ਸੌਖੇ ਸੌਖੇ ਪਾ ਦਿਓ ਜੀ, ਔਖੇ ਨਾ ਪਾਏ ਜਿਆਦਾ।
ਸੌਖੇ ਬਿਲਕੁਲ ਨੀ, ਸੌਖੇ ਸੌਖੇ ਦਊਂਗਾ। ਮੇਰਾ ਸਵਾਲ ਹੈ ਪੰਜਾਬ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਹਨ? ਪਹਿਲਾ ਸਵਾਲ
ਠੀਕ ਹੈ।
ਦੂਸਰਾ ਸਵਾਲ ਪੰਜਾਬ ਦਾ ਪਹਿਲਾ ਸੂਫੀ ਕਾਵ ਕਿਹਨਾਂ ਨੂੰ ਕਿਹਾ ਜਾਂਦਾ
ਜੀ?
ਦੂਸਰਾ ਸਵਾਲ, ਤੀਸਰਾ ਸਵਾਲ, ਮੁਹੰਮਦ ਗਜ਼ਨੀ ਨੇ ਪੰਜਾਬ ਤੇ ਕਿੰਨੀ ਵਾਰ ਹਮਲਾ ਕੀਤਾ? ਚੌਥਾ ਦੇ ਲਾਸਟ ਸਵਾਲ, ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਹੈ? ਚਾਰ ਹੀ ਕਾਫੀ ਆ ਠੀਕ ਹੈ
ਜੀ, ਬਿਲਕੁਲ ਕਾਫੀ ਨੇ ਜੀ, ਬੜੇ ਸੌਖੇ ਸਵਾਲ ਪੁੱਛੇ।
ਹਾਂਜੀ
ਜੀ, ਜਨਰਲ ਨੌਲੇਜ ਦੇ ਸਵਾਲ ਨੇ, ਜੀਕੇ ਦੇ ਸਵਾਲ ਨੇ। ਸੋ ਵੇਖਦੇ ਜੀ ਇਹ ਜਿਹੜੀ ਜਾਣਕਾਰੀ ਆ ਕਿਹਨਾਂ ਦੇ ਕੋਲ ਹੈ, ਬਿਲਕੁਲ ਸਹੀ ਹੈ। ਸੋ ਬਹੁਤ ਸ਼ੁਕਰੀਆ ਜੀ, ਥੈਂਕ ਯੂ ਕਾਲ ਕਰਨ ਲਈ। ਪੰਜਾਬੀ ਬੋਲੀ ਦੇ ਜਿਹੜੇ ਭੁੱਲੇ ਵਿਸਰੇ ਸ਼ਬਦ ਨੇ ਅਸੀਂ ਅੱਜ ਉਹਨਾਂ ਦੇ ਨਾਲ ਸਾਂਝ ਪਾਉਂਦੇ ਹੁੰਦੇ ਆ। ਸੋ ਕੁਛ ਅਜਿਹੇ ਜਿਹੜੇ ਸ਼ਬਦ ਨੇ ਤੁਸੀਂ ਲੈ ਕੇ ਪ੍ਰੋਗਰਾਮ ਚ ਪਹੁੰਚ ਸਕਦੇ ਹੋ, ਕੋਈ ਜਵਾਬ ਜਿਹੜਾ ਤੁਹਾਡੇ ਕੋਲ ਹੋਵੇ, ਕੋਈ ਸਵਾਲ ਤੁਹਾਡੇ ਕੋਲ ਹੋਵੇ ਤੇ ਤੁਸੀਂ ਦੱਸ ਸਕਦੇ ਹੋ। ਅੱਛਾ, ਕਾਫੀ ਸਾਰੀਆਂ ਚੀਜ਼ਾਂ ਆ ਗਈਆਂ ਨੇ, ਜਿਹੜੀ ਭਾਰ ਢੋਣ ਵਾਲੀ ਪਹੀਏਦਾਰ ਬਲਦਾਂ ਦੇ ਨਾਲ ਚੱਲਣ ਵਾਲੀ ਚੀਜ਼ ਹੁੰਦੀ ਸੀਗੀ, ਉਹਨੂੰ ਅਸੀਂ ਪੁੱਛਿਆ ਸੀ ਕਿ ਕਹਿੰਦੇ ਨੇ, ਤੇ ਕਿਸੇ ਨੇ ਬਲਦ ਗੱਡੀ ਕਿਹਾ, ਕਿਸੇ ਨੇ ਰੇੜਾ ਕਿਹਾ, ਤੇ ਹੁਣੇ ਹੁਣੇ ਵਿੱਚ ਵਿੱਚ ਥੋੜਾ ਜਿਹਾ ਇੱਕ ਗੱਡਾ ਵਾਲਾ ਵੀ ਜਵਾਬ ਆਇਆ ਸੀਗਾ। ਕੀ ਲੱਗਦਾ ਜੀ ਤੁਹਾਨੂੰ? ਸੋ ਦੱਸ ਸਕਦੇ ਹੋ। ਔਰ ਇੱਥੇ ਮੇਰੇ ਕੋਲ ਜਵਾਬ ਆਇਆ ਜੀ ਰਾਜ ਸਿੰਘ ਜੀ ਦੇ ਵੱਲੋਂ। ਸੰਦੀਪ ਜੀ ਹੈਲੋ, ਕਿੱਦਾਂ ਜੀ? ਬਹੁਤ ਵਧੀਆ। ਤੇ ਗੱਡਾ, ਹਾਂਜੀ ਜਵਾਬ ਆ ਗਿਆ ਇਹਨਾਂ ਵੱਲੋਂ ਜੀ, ਗੱਡਾ ਬਿਲਕੁਲ ਸਹੀ ਹੈ ਜੀ, ਗੱਡਾ ਹੀ ਹੈ। ਪਹਿਲਾਂ ਦੇ ਵੇਲਿਆਂ ਦੇ ਵਿੱਚ ਗੱਡੇ ਦਾ ਇਸਤੇਮਾਲ ਜਿਹੜਾ ਕੀਤਾ ਜਾਂਦਾ ਹੁੰਦਾ ਸੀ। ਬਾਕੀ ਖੂਹ ਕਹਿੰਦੇ ਨੇ ਬਹੁਤ ਵੱਡਾ ਹੁੰਦਾ, ਹਲਟ ਚੱਲਦੇ ਹੁੰਦੇ ਸੀਗੇ, ਤੇ ਖੂਹੀ ਜਿਹੜੀ ਆ ਇਹਨਾਂ ਨੇ ਕਿਹਾ ਕਿ ਵਾਟਰ ਫਿਲਡ। ਸੋ ਇੰਗਲਿਸ਼ ਦੇ ਵਿੱਚ ਇਹਨਾਂ ਨੇ ਜਿਹੜੇ ਆਪਣਾ ਲਿਖ ਕੇ ਭੇਜਿਆ ਹੈ ਆਪਣੇ ਹਿਸਾਬ ਦੇ ਨਾਲ, ਤੇ ਕਹਿੰਦੇ ਉਹਦੇ ਵਿੱਚ ਬਾਲਟੀਆਂ ਦੇ ਨਾਲ ਜਿਹੜਾ ਪਾਣੀ ਆ ਉਹ ਕੱਢਿਆ ਜਾਂਦਾ ਹੁੰਦਾ ਸੀ ਖੂਹੀਆਂ ਦੇ ਵਿੱਚੋਂ। ਅੱਛਾ ਜੀ, ਸੋ ਇਹ ਖੂਹੀ ਹੋ ਗਈ, ਠੀਕ ਹੈ ਜੀ। ਸੋ ਪਰ ਖੂਹ ਦਾ ਜਿਹੜਾ ਖੂਹ ਦੀ ਜਿਹੜੀ ਗੱਲ ਚੱਲੀ ਹੈ, ਬਾਕੀ ਪਹਿਲਾਂ ਧਰਤੀ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਨਾ ਡੂੰਘੇ ਡੂੰਘੇ ਟੋਏ ਪੱਟੇ ਜਾਂਦੇ ਹੁੰਦੇ ਸੀਗੇ, ਸੋ ਉਹਨੂੰ ਖੂਹ ਕਹਿੰਦੇ ਨੇ ਜੀ। ਔਰ ਬਿਲਕੁਲ ਜੀ, ਖੂਹ ਦੇ ਵਿੱਚ ਕੋਹ ਦੇ ਨਾਲ ਤੇ ਫਿਰ ਹਲਟ ਦੇ ਨਾਲ ਪਾਣੀ ਕੱਢ ਕੇ ਫਸਲਾਂ ਨੂੰ ਸਿੰਜਿਆ ਜਾਂਦਾ ਹੁੰਦਾ ਸੀਗਾ, ਔਰ ਕਈ ਵਾਰੀ ਪੀਣ ਦੇ ਲਈ ਪਾਣੀ ਵੀ ਇਹਨਾਂ ਖੂਹਾਂ ਤੋਂ ਹੀ ਭਰਿਆ ਜਾਂਦਾ ਹੁੰਦਾ ਸੀਗਾ। ਸੋ ਖੂਹ ਦੇ ਤਾਂ ਕਿਸੇ ਹੀ ਬਹੁਤ ਨੇ ਜੀ, ਬਾਕੀ ਖੂਹ ਦਾ ਖੂਹ ਦੇ ਉੱਤੇ ਫਿਲਹਾਲ ਮੇਰੇ ਕੋਲ ਤਾਂ ਇੱਥੇ ਇੱਕ ਗਾਥਾ ਹੈ, ਮਲਕੀ ਕੀ ਮਾਂ, ਸੁਣੀਏ ਜੀ।
ਅਸਲ ਵਿੱਚ ਕੀ ਮੇਰਾ ਨਾਂ ਅਨਵਰ ਸੀ, ਅਨਵਰ ਆਪਣੀ ਬਚਪਨ ਦੀ ਵਿਆਹੰਦੜ ਮਲਕੀ ਦਾ ਮੁਕਲਾਵਾ ਲੈਣ ਲਈ ਗੜ ਮੁਕਲਾਣੇ ਜਾਂਦਾ। ਮਲਕੀ ਦਾ ਚਾਚਾ ਮਲਕੀ ਨੂੰ ਬਖਸ਼ੀ ਕਸਾਈ ਨਾਲ ਵਿਆਹਣੀ ਚਾਹੁੰਦਾ ਸੀ। ਉਹਨੇ ਅਨਵਰ ਤੇ ਝੂਠੀ ਤੁਹਮਤ ਲਾ ਕੇ ਉਸਨੂੰ ਕੈਦ ਕਰਵਾ ਦਿੱਤਾ, ਪਰ ਮਲਕੀ ਦੇ ਮੌਕੇ ਤੇ ਪਹੁੰਚ ਕੇ ਅਨਵਰ ਨੂੰ ਛੁੜਾ ਲਿਆ। ਫਿਰ ਜ਼ਾਲਮ ਚਾਚੇ ਤੇ ਬਖਸ਼ੀ ਕਸਾਈ ਨੇ ਮਿਲ ਕੇ ਧੋਖੇ ਨਾਲ ਅਨਵਰ ਨੂੰ ਕਤਲ ਕਰਕੇ ਉਹਦਾ ਕੀਮਾ ਬਣਾ ਕੇ ਬੱਕਰੇ ਦੇ ਮਾਸ ਚ ਮਿਲਾ ਕੇ ਵੇਚ ਦਿੱਤਾ। ਜਦੋਂ ਮਲਕੀ ਨੂੰ ਪਤਾ ਲੱਗਾ ਤਾਂ ਰਾਜੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕਰਦੀ ਹੈ। ਅਕਬਰ ਬਾਦਸ਼ਾਹ ਨੇ ਸਾਰੇ ਸ਼ਹਿਰ ਵਿੱਚ ਮਾਸ ਇਕੱਠਾ ਕਰਵਾ ਕੇ ਉਹਦੇ ਵਿੱਚੋਂ ਅਨਵਰ ਦੇ ਜਿਸਮ ਦੇ ਟੋਟੇ ਜੋ ਕਿ ਕੀਮਾ ਬਣ ਚੁੱਕੇ ਸੀ ਵੱਖ ਕਰਵਾ ਕੇ ਮਲਕੀ ਨੂੰ ਕਿਹਾ ਕਿ ਮੰਗ, ਤੂੰ ਕੀ ਮੰਗਦੀ ਹੈ? ਮਲਕੀ ਕਹਿੰਦੀ ਹੈ ਕਿ ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ, ਕੁਛ ਵੀ ਨਹੀਂ ਚਾਹੀਦਾ। ਜੇ ਦੇਣਾ ਚਾਹੁੰਦੇ ਹੋ, ਜੇ ਦੇਣਾ ਹੀ ਚਾਹੁੰਦੇ ਹੋ ਤਾਂ ਮੇਰੀ ਮਾਹੀ ਮੇਰੇ ਅਨਵਰ ਦੇ ਜਿਸਮ ਦੇ ਟੋਟੇ ਜੋ ਕਿ ਕੀਮਾ ਬਣ ਚੁੱਕੇ ਹੈ ਮੇਰੀ ਝੋਲੀ ਵਿੱਚ ਪਾ ਦਿਓ।
ਗਾਥਾ ਆਪਾਂ ਸੁਣਾਂਗੇ ਸਾਡੇ ਅਗਲੇ ਸਰੋਤੇ ਸਾਡੇ ਨਾਲ ਨਹੀਂ। ਸਵਾਗਤ, ਸਤਿ ਸ਼੍ਰੀ ਅਕਾਲ ਜੀ।
ਸਤਿਕਾਰ ਸੰਦੀਪ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਵਧੀਆ ਐਜ਼ ਯੂਜ਼ੂਅਲ ਪਹਿਲਾਂ ਤਾਂ ਮੈਂ ਦੋ ਸਵਾਲ ਜਵਾਬ ਦੇ ਦਿੰਦਾ ਹਾਂ ਉਹ ਰੇੜਾ ਜਿਹੜਾ ਪਹਿਲਾਂ ਲੱਕੜੀ ਆਉਂਦਾ ਸੀ ਉਹਨੂੰ ਗੱਡਾ ਹੀ ਕਹਿੰਦੇ ਸੀ ਗੱਡਾ ਹੀ ਸ਼ੁਰੂ ਹੋਇਆ ਮੇਰੇ ਹਿਸਾਬ ਨਾਲ
ਗੱਡੀ
ਵੀ ਹੁੰਦੀ ਸੀ ਤੇ ਗੱਡਾ ਵੀ ਹੁੰਦਾ ਸੀ ਗੱਡਾ ਵੀ ਇੱਕ ਛੋਟੀ ਗੱਡੀ ਵੀ ਹੁੰਦੀ ਸੀ ਬੋਲਣਾ ਤੇ ਉਹਨੂੰ ਗੱਡੀ ਕਹਿੰਦੇ ਜਿੱਥੇ ਦੋ ਚਾਰ ਬੰਦੇ ਕਹਿੰਦੇ ਆਮ ਦਾ ਜਿਆਦਾ ਉਹ ਨਾ ਮੇਲਿਆਂ ਚ ਜਾਮ ਤੇ ਆਮ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਉਹ ਤੋਂ ਬਾਅਦ ਪਾਲ ਸ਼ਰਮ ਜੀ ਨੇ ਕਿਹਾ ਸੀ ਕਿ ਸਾਰਿਆਂ ਨਾਲੋਂ ਪੜ੍ਹਿਆ ਲਿਖਿਆ ਜ਼ਿਲ੍ਹਾ ਕਿਹੜਾ ਉਹ ਅਸੀਂ ਹਾਂ ਜੀ ਹੁਸ਼ਿਆਰਪੁਰ ਜੀ
ਜੀ ਹੁਸ਼ਿਆਰਪੁਰ ਵਾਲੇ ਅੱਛਾ ਜੀ ਠੀਕ ਹੈ ਜੀ ਕੁਛ ਹੋਰ
ਹਾਂਜੀ ਮੇਰੇ ਹਿਸਾਬ ਨਾਲ ਮੈਂ ਥੋੜਾ ਨੇੜੇ ਹੋਵਾਂ ਮੈਨੂੰ ਲੱਗਦਾ ਮੇਰਾ ਭਾਈ ਦੂਰ ਹੋ ਗਿਆ ਇਹ ਸਾਰਿਆਂ ਨਾਲ ਪੜ੍ਹਿਆ ਲਿਖਿਆ ਇਲਾਕਾ ਜੀ ਹੁਸ਼ਿਆਰਪੁਰ ਦਾ ਜੀ ਅਸੀਂ ਹਾਂਜੀ ਤੇ ਉਹ ਤੋਂ ਬਾਅਦ ਜਿਹੜਾ ਵੱਡੀ ਅਨਾਜ ਵੱਡੀ ਅਨਾਜ ਵੱਡੀ ਕਹੀ ਸੀ ਉਹ ਖੰਨਾ
ਖੰਨਾ ਅੱਛਾ ਜੀ ਸਭ ਤੋਂ ਵੱਡੀ ਅਨਾਜ ਮੰਡੀ
ਜਿਹੜਾ ਮਹਿਮੂਦ ਗਜਨਵੀ ਨੇ ਕਿੰਨੀ ਵਾਰੀ ਹਮਲਾ ਕੀਤਾ ਸ਼ਾਇਦ ਮੇਰੇ ਹਿਸਾਬ ਨਾਲ ਉਹ ਮੈਨੂੰ ਮੈਂ ਸ਼ੋਰ ਨਹੀਂ ਹੈਗਾ ਮੇਰੇ ਹਿਸਾਬ ਨਾਲ 20-21 ਵਾਰੀ ਸ਼ਾਇਦ ਕੀਤਾ ਉਹਨਾਂ ਨੇ
ਜੀ
ਹੋਰ ਕਿਹੜਾ ਸਵਾਲ ਸੀ ਜੀ
ਜੀ ਇੱਕ ਹੋਰ ਸੀ ਉਹਨਾਂ ਨੇ ਪੁੱਛਿਆ ਸੀ ਕਿ ਪੰਜਾਬ ਦਾ ਸੂਫੀ ਕਾਵ ਜਿਹੜਾ ਹੈ ਸਭ ਤੋਂ ਪ੍ਰਸਿੱਧ ਸਭ ਤੋਂ ਪਹਿਲਾ ਸੂਫੀ ਕਾਵ ਕਿਹੜਾ ਹੈ ਜੀ
ਨਹੀਂ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਕਿਹੜਾ ਮੈਨੂੰ ਯਾਦ ਪਤਾ ਜੀ
ਜੀ ਚਲੋ ਕੋਈ ਗੱਲ ਨਹੀਂ ਜੀ ਕੁਛ ਹੋਰ ਸਵਾਲ ਦੇ ਜਵਾਬ ਤੁਸੀਂ ਦੇਣੇ ਹੋਣ ਅਸੀਂ ਇੱਕ ਪੁੱਛਿਆ ਸੀਗਾ ਕਿ ਪਹਿਲਾਂ ਜਿਸ ਜ਼ਮਾਨਿਆਂ ਦੇ ਵਿੱਚ ਨਾ ਨਾਨਕਾ ਮੇਲ ਜਦੋਂ ਜਾਗੋ ਕੱਢਦਾ ਹੁੰਦਾ ਸੀ ਤੇ ਹਮੇਸ਼ਾ ਲੋਕਾਂ ਦੇ ਪਤਨਾਲੇ ਤੋੜ ਦਿੱਤੇ ਜਾਂਦੇ ਸੀ ਚੁੱਲ੍ਹੇ ਹਰੇ ਭੰਨ ਦਿੱਤੇ ਜਾਂਦੇ ਹੁੰਦੇ ਸੀਗੇ ਮੰਜੇ ਤੋੜ ਦਿੰਦੇ ਹੁੰਦੇ ਸੀ ਇਹਦੇ ਪਿੱਛੇ ਕੀ ਕਾਰਨ ਸੀ
ਇਹਦੇ ਵਿੱਚ ਮੇਰੇ ਹਿਸਾਬ ਨਾਲ ਜਿਆਦਾ ਸੀ ਆਪਣੀ ਜਿਆਦਾ ਖੁਸ਼ੀ ਜਾ ਕਰਦੇ ਸੀ ਲੋਕਾਂ ਨੂੰ ਕਹਿੰਦੇ ਸਾਡੇ ਨਾਲ ਤੁਸੀਂ ਵੀ ਆ ਜਾਓ ਅਸੀਂ ਫਨ ਕਰ ਰਹੇ ਹਾਂ ਬਈ ਤੁਸੀਂ ਵੀ ਸਾਡੇ ਨਾਲ ਆ ਜਾਓ ਲੋਕੀ ਤਾਂ ਉਸ ਦਿਨ ਗੁੱਸਾ ਨਹੀਂ ਕਰਦੇ ਹੁੰਦੇ ਉਹ ਸਿਰਫ ਇੱਕ ਹੱਥ ਹੈ ਮਸ਼ਕੂਲਾ ਸੀਗਾ ਬਈ ਅਸੀਂ ਤੁਹਾਡੇ ਪਿੰਡ ਆਏ ਹਾਂ ਬਸ ਆਪਣਾ ਮੇਰੇ ਹਿਸਾਬ ਨਾਲ ਹੋਰ ਜਿਆਦਾ ਤਾਂ ਕੋਈ ਨੀ ਇਹਦੇ ਵਿੱਚ ਮੈਨੂੰ ਕੋਈ ਲੋਜਿਕ ਤਾਂ ਮੇਰੇ ਹਿਸਾਬ ਨਹੀਂ ਤਾਂ ਕੋਈ ਜਿਆਦਾ ਸਿਰਫ ਜਦੋਂ ਜਾਗੋ ਕੱਢਦੇ ਸੀ ਤਾਂ ਉਹ ਕਿਸੇ ਦਾ ਦਰਵਾਜ਼ਾ ਲਾ ਦੇਣਾ ਜਾਂ ਬੰਦ ਕਰ ਦੇਣਾ ਕਿਸੇ ਦਾ ਗੱਡਾ ਰੇੜਾ ਪੁੱਠਾ ਪਾ ਦੇਣਾ ਕੀ ਮੰਜੀ ਪੁੱਠੀ ਪਾ ਦੇਣੀ ਏਦਾਂ ਭਿੱਤ ਕੁੱਟਣੀ ਕਿਹਨੂੰ ਕਹਿੰਦੇ ਭੱਬੇ ਨੂੰ ਸਿਹਾਰੀ ਹੱਥਾਂ ਕੁੱਟਣੀ ਭਿੱਤ ਕੁੱਟਣੀ
ਅੱਛਾ ਜੀ ਹਾਂਜੀ
ਹੋਰ ਸਵਾਲ ਇੱਕ ਮਿੰਟ ਇੱਕ ਹੁੰਦੀ ਆ ਸਿਰਕੀ ਸਿਰਕੀ ਹੁੰਦੀ ਆ ਸਿਰਕੀ ਫਸਤੇ ਨੂੰ ਹੈ ਤਿਹਾਰੀ ਰਾਹਾਂ ਕੱਕੇ ਬਿਹਾਰੀ ਸਿਰਕੀ
ਸਿਰਕੀ ਅੱਛਾ ਜੀ
ਹਾਂਜੀ
ਤੀਜਾ
ਸ਼ਬਦ ਹੈਗਾ ਆਹਾਰ
ਜੀ ਸਿਰਕੀ ਤੇ ਵੇਖਦੇ ਆ ਜੀ ਫਿਰ
ਸਿਰਕੀ ਹਾਂਜੀ ਇੱਕ ਸਿਰਕੀ ਨੀ ਇੱਕ ਸਿਰਕੀ ਫਸਤੇ ਨਾਲ ਨੀ ਫਸਤੇ ਨਾਲ ਆ ਸਿਰਕੀ
ਜੀ ਜੀ ਮੈਂ
ਇੱਕ ਇੱਕ ਸ਼ਬਦ ਹੈਗਾ ਆਹਾਰ ਐੜੇ ਨੂੰ ਕੰਨਾ ਆਹੇ ਨੂੰ ਕੰਨਾ ਰਾਰਾ ਆਹਾਰ
ਆਹਾਰ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ ਧੰਨਵਾਦ ਜੀ ਹਾਂ ਰੇਡੀਓ ਜਨਪਰ ਦੇਸੀ ਤੇ ਰੰਗਲੇ ਬੋਲ ਪ੍ਰੋਗਰਾਮ ਭੁੱਲੇ ਵਿਸਰੇ ਸ਼ਬਦ ਸਾਂਝੇ ਕੀਤੇ ਜਾ ਰਹੇ ਨੇ ਜਵਾਬ ਗੱਡਾ ਆ ਗਿਆ ਜੀ ਸਾਡੇ ਕੋਲ ਔਰ ਦੂਜੇ ਪਾਸੇ ਜੀ ਸਿਰਕੀ ਪਿੱਤ ਕੁੱਟਣੀ ਇਹ ਸ਼ਬਦ ਆਏ ਨੇ ਜੀ ਔਰ ਨਾਲ ਹੀ ਨਾਲ ਜੀ ਸਵਾਲ ਹੋਰ ਵੀ ਨੇ ਸਵਾਲਾਂ ਵਿੱਚ ਸਵਾਲ ਹੈ ਕਿ ਚਰੀ ਬਾਜਰਾ ਟਾਂਡੀ ਦੇ ਔਰ ਪਸ਼ੂਆਂ ਦੇ ਚਾਰੇ ਨੂੰ ਕੱਟਣ ਵਾਸਤੇ ਵੱਢਣ ਵਾਸਤੇ ਜਿਹੜੇ ਸੰਦ ਦਾ ਇਸਤੇਮਾਲ ਕੀਤਾ ਜਾਂਦਾ ਹੁੰਦਾ ਸੀਗਾ ਉਹਨੂੰ ਕੀ ਕਿਹਾ ਜਾਂਦਾ ਔਰ ਲਵੇ ਸ਼ਬਦ ਜੋ ਹੈ ਇਹ ਕਿਹੜੇ ਇਲਾਕੇ ਦੇ ਵਿੱਚ ਬੋਲਿਆ ਜਾਂਦਾ ਲਵੇ ਇਸ ਤੋਂ ਇਲਾਵਾ ਸ਼ਬਦ ਹੈ ਕਿ ਕੁਸੁਮ ਜਾਂ ਕੁਸੁੰਬੜਾ ਕੀ ਤੁਹਾਨੂੰ ਇਸ ਦੇ ਬਾਰੇ ਪਤਾ ਜੇ ਪਤਾ ਹੈ ਥੋੜਾ ਜਿਹਾ ਵੀ ਪਤਾ ਬਸ ਆ ਜਾਇਓ ਜੀ ਪ੍ਰੋਗਰਾਮ ਦੇ ਵਿੱਚ ਕਾਲ ਕਰ ਲਓ ਮੈਸੇਜ ਕਰ ਦਿਓ ਉਡੀਕ ਕਰ ਰਹੇ ਹਾਂ ਔਰ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਤਜਿੰਦਰਪਾਲ ਸੰਧੂ ਜੀ ਵਿਨੀਪੈਗ ਕੈਨੇਡਾ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਮੈਂ ਰੋਜ਼ ਸੁਣਦਾ ਟਾਈਮ ਥੋੜਾ ਹੁੰਦਾ ਜੀ ਮੈਂ ਮਾਫੀ ਚਾਹੂੰਗੀ ਕਿ ਟਾਈਮ ਥੋੜਾ ਤੁਹਾਨੂੰ ਲੱਗਦਾ ਇੱਕ ਘੰਟਾ ਪਰ ਤੁਸੀਂ ਸੁਣਦੇ ਹੋ ਟਾਈਮ ਕੱਢਦੇ ਹੋ ਸਾਡੇ ਲਈ ਇਹਦੇ ਲਈ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜੀ ਸਵਾਗਤ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ
ਜੀ ਆਪਣੇ ਬਾਰੇ ਦੱਸ ਦਿਓ
ਹਾਂਜੀ ਹਰਮੀਤ ਸਿੰਘ ਬੋਲ ਰਹੇ ਭੈਣ ਜੀ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਤੋਂ ਭੈਣ ਜੀ
ਜੀ ਕੀ ਕਹੋਗੇ ਤੁਸੀਂ ਹਰਮੀਤ ਜੀ
ਹਾਂਜੀ ਭੈਣ ਜੀ ਪਹਿਲਾਂ ਤਾਂ ਸੋਹਣਾ ਪ੍ਰੋਗਰਾਮ ਚੱਲ ਰਿਹਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭੈਣ ਜੀ ਤੇ ਆਪਣੇ ਸਵਾਲ ਮੈਂ ਭੈਣ ਜੀ ਸੁਣ ਨੀ ਸਕਿਆ, ਥੋੜਾ ਜਿਹਾ ਆਵਾਜ਼ ਉਹਨਾਂ ਦੀ ਸਹੀ ਨੀ ਆ ਰਹੀ ਸੀ ਜਾਂ ਮੇਰੇ ਕੋਲ ਪ੍ਰੋਬਲਮ ਆਈ, ਥੋੜਾ ਦੱਸਿਓ ਜੀ ਵੀਰ ਜੀ ਜਿਹੜੇ ਹੁਣ ਪੁੱਛੇ ਗਏ ਆ।
ਉਹਨਾਂ ਨੇ ਪੁੱਛਿਆ ਕਿ ਸਿਰਕੀ ਕਿਹਨੂੰ ਕਹਿੰਦੇ ਨੇ।
ਅੱਛਾ ਜੀ,
ਭਿੱਤ ਕੁੱਟਣੀ।
ਅੱਛਾ ਜੀ,
ਇਹ ਦੋ ਸ਼ਬਦ ਨੇ।
ਅੱਛਾ ਜੀ, ਤੇ ਭੈਣ ਜੀ ਮੈਨੂੰ ਇਹ ਨਹੀਂ ਆ ਰਹੇ ਦਿਮਾਗ ਦੇ ਵਿੱਚ, ਤੇ ਮੈਂ ਦੋ ਸਵਾਲ ਪੁੱਛਣੇ ਭੈਣ ਜੀ। ਇੱਕ ਤੇ ਕਹਿੰਦੇ ਢਿੱਡ ਫੂਕਣੀ ਤੇ ਇੱਕ ਚੁੱਪ, ਇਹ ਕਿਹੜੀ ਚੀਜ਼ ਨੂੰ ਕਿਹਾ ਜਾਂਦਾ ਭੈਣ ਜੀ?
ਢਿੱਡ ਫੂਕਣੀ ਤੇ ਦੂਜਾ
ਚੁੱਪ, ਹੋ ਸਕਦਾ ਮੈਂ ਗਲਤ ਤਾਂ ਨੀ ਹੈਗਾ, ਕਿਉਂਕਿ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਚੁੱਪ ਕਿਸੇ ਚੀਜ਼ ਨੂੰ ਕਿਹਾ ਜਾਂਦਾ ਜਿਹਨੂੰ ਆਪਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵਰਤਦੇ ਆ, ਖਾਸ ਕਰਕੇ ਸਵੇਰ ਨਾਲ ਯੂਜ ਕਰਦੇ ਉਹਨੂੰ। ਤੇ ਦੂਸਰਾ ਇੱਕ ਭੈਣ ਜੀ, ਜੇ ਪਸ਼ੂਆਂ ਦੀ ਜਾਣਕਾਰੀ ਜਾਣਦਾ ਤੇ ਕੋਈ ਜਿਵੇਂ ਆਪਣੇ ਗਿਰਬਾਣ ਕਿਹਨੂੰ ਕਹਿੰਦੇ ਆ, ਉਸ ਨਾਲ ਸੰਬੰਧਿਤ ਹੈ ਭੈਣ ਜੀ ਗਿਰਬਾਣ।
ਅੱਛਾ ਜੀ,
ਗੱਗੇ ਨੂੰ ਸਿਹਾਰੀ ਰਾਰਾ ਤੇ ਬੱਬੇ ਨੂੰ ਬੱਬੇ ਨੂੰ ਕੰਨਾ ਦੇਣਾ ਨਾ ਗਿਰਬਾਣ।
ਠੀਕ ਹੈ ਜੀ,
ਹਾਂਜੀ ਸੁਣ ਰਹੇ ਹੋ ਪੰਜ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਲੈਣ ਵਾਸਤੇ, ਸਤਿ ਸ੍ਰੀ ਅਕਾਲ।
ਬਹੁਤ ਸ਼ੁਕਰੀਆ ਸਵਾਲ ਪਾਉਣ ਦੇ ਲਈ, ਉਡੀਕ ਕਰਦੇ ਆ ਜੀ ਕਿ ਜਵਾਬ ਵੀ ਆ ਜਾਣ ਫਟਾਫਟ, ਸਵਾਲ ਕਾਫੀ ਸਾਰੇ ਆ ਗਏ ਨੇ। ਅਸੀਂ ਪੁੱਛਿਆ ਸੀਗਾ ਕਿ ਅਕਸਰ ਏਦਾਂ ਹੁੰਦਾ ਸੀਗਾ ਕਿ ਚਰੀ ਬਾਜਰਾ ਜਾਂ ਪਸ਼ੂਆਂ ਦੇ ਚਾਰੇ ਨੂੰ ਕੱਟਣ ਵੱਢਣ ਵਾਲਾ ਇੱਕ ਸੰਦ ਦਾ ਇਸਤੇਮਾਲ ਕੀਤਾ ਜਾਂਦਾ ਹੁੰਦਾ ਸੀ। ਮੇਰੇ ਖਿਆਲ ਇਹ ਤੇ ਸਾਰਿਆਂ ਨੂੰ ਪਤਾ ਹੋਊਗਾ ਕਿ ਉਸ ਸੰਦ ਨੂੰ ਕੀ ਕਿਹਾ ਜਾਂਦਾ ਹੈ ਜੀ, ਇਹ ਅਕਸਰ ਦੇਖਣ ਨੂੰ ਮਿਲ ਜਾਂਦਾ ਜੀ। ਤੇ ਦੂਜੇ ਪਾਸੇ ਸਿਰਕੀ ਔਰ ਹੁਣੇ ਹੁਣੇ ਢਿੱਡ ਫੁਕਣੀ ਤੇ ਚੁੱਪ ਸ਼ਬਦ ਆਇਆ ਤੇ ਗਿਰਬਾਣ ਸ਼ਬਦ ਵੀ ਆ ਗਿਆ ਹੈ ਸਾਡੇ ਕੋਲ। ਔਰ ਕੁਸੁਮ ਜਾਂ ਕੁਸੁੰਬੜਾ ਸ਼ਬਦ ਦਾ ਮਤਲਬ ਕੀ ਆ ਇਹ ਵੀ ਦੱਸ ਸਕਦੇ ਹੋ।
ਨੀ ਪੁੱਤ ਜੱਟਾਂ ਦਾ ਹਰ ਪਾਉਂਦਾ ਵੱਡੇ ਤੜਕੇ ਦਾ, ਹੋ ਤੇਰੀ ਅੱਖਾਂ ਮੂਰੇ ਨਦੀ ਸੂਰਤ ਪਿਆਰੀ, ਜਿੱਤ ਨਾ ਲੱਗਦਾ ਤੇਰੇ ਬਾਜੋ ਮੇਰੇ ਹਣ ਦੀਏ ਸੌ ਤੇਰੀ ਮੈਨੂੰ ਸੁਣ।
ਕੁਲਦੀਪ ਮਾਣਕ ਸਾਹਿਬ ਦੀ ਆਵਾਜ਼ ਸੁਣ ਰਹੇ ਸੀ ਤੇ ਸਾਡੇ ਅਗਲੇ ਸਰੋਤੀ ਸਾਡੇ ਨਾਲ ਆਣ ਜੁੜੇ ਨੇ, ਗੱਲ ਕਰਦੇ ਜੀ। ਸਵਾਗਤ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਜੀ, ਆਪਣੇ ਇੱਕ ਛੋਟਾ ਸਵਾਲ ਹੀ ਪਾਉਣਾ ਮੈਂ ਖੂਹ ਦੇ ਨਾਲ ਹੀ ਸੰਬੰਧਿਤ।
ਕਿੱਥੋਂ ਗੱਲ ਕਰ ਰਹੇ ਹੋ ਪਹਿਲਾਂ ਆਪਣੇ
ਖੂਹ ਦਾ ਤੇ ਖੂਹ ਦਾ
ਨੂੰ ਕਿੱਥੋਂ ਗੱਲ ਕਰ ਰਹੇ ਹੋ, ਕੌਣ ਗੱਲ ਕਰ ਰਹੇ ਹੋ ਜੀ?
ਮੈਂ ਕੁਲਦੀਪ ਬੋਲਦਾ ਇੰਡੀਅਨਪੋਲਿਸ ਇੰਡੀਆਨਾ ਤੋਂ।
ਅੱਛਾ ਜੀ, ਤੇ ਕੁਲਦੀਪ ਜੀ ਜੀ ਦੱਸ ਦਿਓ ਕਿਹੜਾ ਸਵਾਲ ਹੈ?
ਹਾਂਜੀ ਇਹ ਖੂਹ ਨਾਲ ਹੀ ਸੰਬੰਧਿਤ ਆ। ਪਾਣੀ ਖੂਹ ਦੇ ਵਿੱਚੋਂ ਬਲਦਾਂ ਨਾਲ ਖੂਹ ਜੋੜ ਕੇ ਟਿੰਡਾਂ ਨਾਲ ਪਾਣੀ ਕੱਢਿਆ ਜਾਂਦਾ ਸੀਗਾ। ਖੂਹ ਚੱਲਦੇ ਹੁੰਦੇ ਸੀਗੇ, ਟਿੰਡਾਂ ਘੁੰਮਦੀਆਂ ਪਾਣੀ ਨਾਲ ਭਰ ਭਰ ਆਈ ਜਾਂਦੀਆਂ। ਲੋਹੇ ਦੀਆਂ ਟਿੰਡਾਂ ਨਾਲੋਂ ਪਹਿਲਾਂ ਹੁੰਦੀਆਂ ਸੀਗੀਆਂ ਮਿੱਟੀ ਦੀਆਂ, ਮਿੱਟੀ ਦੇ ਭਾਂਡੇ ਹੁੰਦੇ ਜਿਦਾਂ ਮਿੱਟੀ ਦੀਆਂ ਟਿੰਡਾਂ।
ਹਾਂਜੀ,
ਤੇ ਮਿੱਟੀ ਦੀਆਂ ਟਿੰਡਾਂ ਤੋਂ ਬਾਅਦ ਚ ਲੋਹੇ ਦੀਆਂ ਟਿੰਡਾਂ ਆ ਗਈਆਂ, ਕਿਉਂਕਿ ਥੋੜਾ ਜਿਹਾ ਸੋਲਿਡ ਹੋ ਗਈਆਂ। ਮਿੱਟੀ ਦੀਆਂ ਟਿੰਡਾਂ ਰੋਜ਼ ਟੁੱਟਦੀਆਂ ਰਹਿੰਦੀਆਂ ਸੀਗੀਆਂ, ਤੇ ਹੋਰ ਘੁਮਿਆਰਾਂ ਨਾਲ ਨਵੀਆਂ ਬਣਾ ਬਣਾ ਦੇਈ ਜਾਣੀਆਂ, ਉਹ ਟੁੱਟ ਜਾਣੀਆਂ ਹੋਰ ਬੰਨੀ ਜਾਣੀਆਂ ਨਾਲ।
ਜੀ ਜੀ,
ਸੋ ਮਿੱਟੀ ਦੀਆਂ ਜਾਂ ਲੋਹੇ ਦੀਆਂ ਟਿੰਡਾਂ ਤੋਂ ਪਹਿਲਾਂ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ, ਉਹਨੂੰ ਕੀ ਕਹਿੰਦੇ ਸੀ ਤੇ ਕਿੱਦਾਂ ਪਾਣੀ ਕੱਢਿਆ ਜਾਂਦਾ ਸੀਗਾ?
ਅੱਛਾ ਜੀ,
ਮੈਂ ਥੋੜਾ ਜਿਹਾ ਹਿੰਟ ਦਿੰਦਾ,
ਯਾਨੀ ਉਹ ਚੀਜ਼ ਜਿਹਦੇ ਨਾਲ ਉਹ ਬੰਨਿਆ ਹੁੰਦਾ ਸੀ ਉਹਨੂੰ ਕੀ ਕਹਿੰਦੇ ਨੇ?
ਖੂਹਾਂ ਦੇ ਵਿੱਚੋਂ ਟਿੰਡਾਂ ਤੋਂ ਟਿੰਡਾਂ ਦੇ ਸਿਸਟਮ ਤੋਂ ਪਹਿਲਾਂ ਮਿੱਟੀ ਦੀਆਂ ਟਿੰਡਾਂ ਜਾਂ ਲੋਹੇ ਦੀਆਂ ਟਿੰਡਾਂ, ਉਹਨਾਂ ਤੋਂ ਪਹਿਲਾਂ ਪਾਣੀ ਕੱਢਿਆ ਜਾਂਦਾ ਸੀਗਾ, ਕਿਉਂ ਉਸ ਵੇਲੇ ਸਿਸਟਮ ਹੀ ਨਹੀਂ ਆ ਸਕਦਾ ਟਿੰਡਾਂ ਦਾ, ਨਾ ਮਿੱਟੀ ਦੀਆਂ ਦਾ ਨਾ ਲੋਹੇ ਦੀਆਂ ਦਾ, ਪਰ ਪਾਣੀ ਕੱਢਦੇ ਸੀ ਪੈਲੀ ਨੂੰ, ਮਤਲਬ ਪਾਣੀ ਲਾਇਆ ਜਾਂਦਾ ਸੀਗਾ, ਉਹ ਪਾਣੀ ਕਿੱਦਾਂ ਕੱਢਦੇ ਸੀਗੇ? ਮੈਂ ਥੋੜਾ ਜਿਹਾ ਹਿੰਟ ਦੇ ਦਿੰਦਾ, ਪਰ ਉਹਦੇ ਵਿੱਚ ਵੀ ਬਲਦਾਂ ਦਾ ਹੁੰਦਾ ਸੀਗਾ, ਮਤਲਬ
ਬਲਦਾਂ
ਦਾ ਵਰਤੇ ਜਾਂਦੇ ਸੀਗੇ।
ਠੀਕ ਹੈ ਜੀ,
ਹਾਂਜੀ, ਪਰ ਉਹਨੂੰ ਕੀ ਕਹਿੰਦੇ ਸੀ ਤੇ ਕੀ ਸਿਸਟਮ ਸੀਗਾ? ਤੇ ਬਾਕੀ ਜਿਹੜਾ ਤੁਸੀਂ ਕਹਿੰਦੇ ਮਹਿਮੂਦ ਗਜਨਵੀ ਨੇ, ਮੇਰੇ ਹਿਸਾਬ ਨਾਲ, ਮੈਂ ਗਲਤ ਹੋ ਸਕਦਾ, 17 ਹਮਲੇ ਕੀਤੇ ਆ, ਮੋਸਟਲੀ ਉਹਨਾਂ ਨੇ ਮਹਿਮੂਦ ਗਜਨਵੀ ਨੇ ਆਪਣੇ ਜਿਹੜੇ ਉਸ ਟਾਈਮ ਦੇ ਮੰਦਰ ਸੀਗੇ ਜਿੱਦਾਂ ਸੋਮਨਾਥ ਦਾ ਮੰਦਰ ਸੀ ਗੁਜਰਾਤ ਚ, ਉਹਨੂੰ ਉਹਨਾਂ ਦਾ ਸੋਨਾ ਸਾਨਾ ਬਹੁਤ ਹੁੰਦਾ ਸੀ, ਉਹ ਲੁੱਟਿਆ ਉਹਨਾਂ ਨੇ, ਮੇਰੇ ਹਿਸਾਬ ਨਾਲ 17 ਹਮਲੇ ਕੀਤੇ ਉਹਨੇ।
ਥੈਂਕ ਯੂ ਜੀ ਸੋ ਮਚ ਕਾਲ ਕੀਤੀ ਤੁਸੀਂ, ਔਰ ਬਿਲਕੁਲ ਜੀ ਪ੍ਰੋਗਰਾਮ ਚ ਇਸ ਵਕਤ ਬਹੁਤ ਸਾਰੇ ਸਵਾਲ ਨੇ, ਹੁਣੇ ਹੁਣੇ ਸਵਾਲ ਆਯਾ ਕਿ ਪਹਿਲਾਂ ਦੇ ਵੇਲਿਆਂ ਦੇ ਵਿਚ ਜਦੋਂ ਮਿੱਟੀ ਔਰ ਲੋਹੇ ਦੀਆਂ ਟਿੰਡਾਂ ਵੀ ਨਹੀਂ ਸੀ ਉਸ ਵਕਤ ਪਾਣੀ ਕਿੱਦਾਂ ਕੱਢਿਆ ਜਾਂਦਾ ਸੀਗਾ ਸੋ ਕਿਸੇ ਨੇ ਅਗਰ ਇਸ ਬਾਰੇ ਇਸ ਨੂੰ ਦੇਖਿਆ ਵੀ ਹੋਇਆ ਹੋਵੇ ਜਾਂ ਇਹਦੇ ਬਾਰੇ ਜਾਣਕਾਰੀ ਹੋਵੇ ਤੇ ਜਰੂਰ ਸਾਨੂੰ ਦੱਸਣਾ ਸੋ ਸਵਾਲ ਬੜੇ ਸਾਰੇ ਨੇ ਕਾਲ ਦੀ ਉਡੀਕ ਕਰ ਰਹੀ ਆ ਕਹਿੰਦੇ ਢਿੱਡ ਫੁਕਣੀ ਕਿਹਨੂੰ ਕਹਿੰਦੇ ਨੇ ਚੁੱਪ ਕੀ ਹੈ ਸਿਰਕੀ ਕੀ ਹੈ ਭਿੱਤ ਕੁੱਟਣੀ ਕਿਹਨੂੰ ਕਹਿੰਦੇ ਨੇ ਔਰ ਚਰੀ ਬਾਜਰਾ ਜਾਂ ਪਸ਼ੂਆਂ ਦੇ ਚਾਰੇ ਨੂੰ ਕੱਟਣ ਵੱਢਣ ਦੇ ਲਈ ਜਿਹੜਾ ਸੰਦ ਵਰਤਿਆ ਜਾਂਦਾ ਹੁੰਦਾ ਸੀਗਾ ਪਹਿਲਾਂ ਦੇ ਵੇਲਿਆਂ ਦੇ ਵਿਚ ਉਹਨੂੰ ਕੀ ਕਹਿੰਦੇ ਨੇ ਸੋ ਕੁਸੁਮ ਜਾਂ ਕੁਸੁੰਬੜਾ ਸ਼ਬਦ ਦੇ ਬਾਰੇ ਵੀ ਦੱਸ ਸਕਦੇ ਹੋ ਲਵੇ 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 ਕਹਿੰਦੇ ਨੇ ਲਵੇ ਲਵੇ ਜਾਂ ਫਿਰ ਇੱਕ ਖਾਸ ਸ਼ਬਦ ਹੈ ਕਿਸੇ ਗੱਲ ਦੇ ਨਾਲ ਜੋੜ ਕੇ ਬੋਲ ਦਿੱਤਾ ਜਾਂਦਾ ਲਵੇ ਇਹ ਕਿਹੜੇ ਇਲਾਕੇ ਦੇ ਵਿਚ ਬੋਲਿਆ ਜਾਂਦਾ ਅਗਰ ਤੁਹਾਨੂੰ ਪਤਾ ਹੋਵੇ ਜਾਂ ਬੋਲਦੇ ਹੋਵੋ ਤੇ ਦੱਸ ਸਕਦੇ ਹੋ ਜੀ ਸੋ ਚੱਲਦੇ ਆ ਜੀ ਅਗਲੇ ਗੀਤ ਦੇ ਵੱਲ ਜੀ ਗੀਤ ਮੇਰੇ ਖਿਆਲ ਨਾਲ ਆਪਾਂ ਉਹੀ ਸੁਣ ਲਈਏ ਕਿਉਂਕਿ ਪੂਰਾ ਨਹੀਂ ਸੀ ਹੋਇਆ ਕੁਲਦੀਪ ਮਾਣਕ ਸਾਹਿਬ ਦੀ ਆਵਾਜ਼
ਹੋਣੀ ਉਹ ਵਿਚਾਰੀ ਤੇਰੀਆਂ ਲਾਲ ਗੁਲਾਬੀ ਗੱਲਾਂ ਸੋ ਕਸ਼ਮੀਰ ਦੇ ਹੋ ਤਿੱਖਾ ਨਕਸ਼ ਨੀ ਤੇਰਾ ਤਿੱਖੀ ਜਿਵੇਂ ਕਟਾਰੀ ਤੇਰਾ ਲੱਕ ਹਾਨਣੇ ਜਿਵੇਂ ਸੁਰਾਹੀ ਕੱਚ ਦੀ ਸੱਚ ਅੱਖਾਂ ਲੰਮੀ ਗਰਦਨ ਕਾਲੀ ਗਾਨੀ ਨਾਲ ਸ਼ਿੰਗਾਰੀ ਪੁੱਤਾਂ ਜੱਟਾਂ ਦੇ ਨੇ ਲੁੱਟ ਲਿਆ ਤਖਤ ਲਾਹੌਰ ਦਾ ਉਹ ਲੋਕੀ ਕਹਿਣ ਲੈ ਗਿਆ ਹੁਸਨਾ ਦੀ ਸਰਦਾਰੀ ਸਹਿਬਾ ਵਾਂਗੂ ਵੇਖੀ ਤੂੰ ਕੌਲਾ ਤੋਂ ਹਾਰੀ ਨਾ ਮੈਂ ਸਦਕੇ ਮਿਰਜ਼ਾ ਜੱਟ ਮਰਵਾਇਆ ਜੱਗ ਤੋਂ ਮੌਤ ਨਿਆਰੀ ਗੱਲ ਸੁਣ ਮੇਰੀ ਜੀ ਨੂੰ ਪਰਖ ਯਾਰ ਦੀ ਹੋ
ਕਿਆ ਬਾਤ ਹੈ ਜੀ ਸੋ ਮਾਣਕ ਸਾਹਿਬ ਦੀ ਆਵਾਜ਼ ਸੁਣ ਰਹੀ ਸੀ ਸਾਡੀ ਅਗਲੀ ਸਰੋਤੀ ਸਾਡੇ ਨਾਲ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸੰਦੀਪ ਜੀ ਤਰਸੇਮ ਸਿੰਘ ਬੋਲਦਾ
ਜੀ ਤਰਸੇਮ ਜੀ ਕੀ ਹਾਲ ਏ
ਕਿਰਪਾ ਬਾਬੂ ਜੀ ਤੁਸੀਂ ਆਪਣਾ ਦੱਸੋ ਜੀ
ਜੀ ਚੜ੍ਹਦੀ ਕਲਾ ਤੇ ਕੀ ਸਾਂਝਾ ਕਰਨ ਵਾਲੇ ਹੋ
ਸਾਂਝਾ ਦੱਸੋ ਸਵਾਲ ਕੋਈ ਇੱਕ ਦਾ ਦੱਸ ਦਿੰਦੇ ਆ
ਅੱਛਾ ਸਵਾਲ ਨਾ ਹੁਣੇ ਹੁਣੇ ਇੱਕ ਸਵਾਲ ਆਇਆ ਹੈ ਕਿ ਪਹਿਲਾਂ ਦੇ ਵੇਲਿਆਂ ਚ ਹਾਂਜੀ
ਖੂਹ ਵਾਲਾ ਤਾਂ
ਖੂਹ ਦੀਆਂ ਟਿੰਡਾਂ
ਖੂਹ ਵਾਲੇ ਦਾ ਜਵਾਬ ਬੋਕਾ ਆ ਜੀ ਸ਼ਾਇਦ ਉਹਨੂੰ ਬੋਕਾ ਕਹਿੰਦੇ ਸੀ ਚਮੜੇ ਦਾ ਵੱਡਾ ਸਾਰਾ ਆਉਂਦਾ ਏ ਪੱਲਾ ਜਿਹਾ
ਅੱਛਾ ਜੀ
ਦੇਖਿਆ ਨੀ ਹੈਗਾ ਸੁਣਿਆ ਜਰੂਰ ਹੈ ਵੀ ਬੋਕੇ ਨਾਲ ਏਦਾਂ ਆਪਣੂੰ ਪਹਿਲਾਂ ਪਹਿਲਾਂ ਪਾਣੀ ਕੱਢਦੇ
ਸੀ ਬਣਿਆ ਹੁੰਦਾ ਸੀਗਾ ਜੀ
ਚਮੜੇ ਦਾ ਜੀ
ਚਮੜੇ ਦਾ ਬਣਿਆ ਹੁੰਦਾ ਸੀ ਅੱਛਾ ਜੀ
ਹਾਂਜੀ
ਸੋ ਓਹਦੇ ਨਾਲ ਹੀ ਪਾਣੀ ਜਿਹੜਾ ਭਰ ਭਰ ਕੇ ਉੱਪਰ ਆਉਂਦਾ ਹੋਊਗਾ ਖੂਹਾਂ ਚੋਂ ਤੇ ਫਿਰ ਪਾਣੀ ਉਹ ਅੱਗੇ
ਏਦਾਂ ਨਹੀਂ ਸੀ ਆਉਂਦਾ ਹੁੰਦਾ ਸੰਦੀਪ ਜੀ ਉਹਨੂੰ ਨਾ ਏਦਾਂ ਬਲਦਾਂ ਨਾਲ ਖਿੱਚਦੇ ਸੀਗੇ ਤੇ ਤਾਰ ਪਾਈ ਹੁੰਦੀ ਸੀ ਜਿੱਦਾਂ ਆਪਾਂ ਕਰੇਨ ਹੁਣ ਨਵੇਂ ਜਮਾਨੇ ਚ ਕਰੇਨ ਨਾ ਕਹਿ ਦਿੰਦੇ ਕੋਈ ਚੀਜ਼ ਕੱਟਦੇ ਆ
ਅੱਛਾ ਜੀ
ਏਦਾਂ ਉਹ ਤਾਰ ਹੁੰਦੀ ਸੀ ਜਦ ਸਭ ਕੋਈ ਚੰਗਾ ਨਰੋਆ ਹੋਊਗਾ ਉਹ ਥੱਲੇ ਪਾਣੀ ਭਰ ਕੇ ਬਾਹਰ ਕੱਢਦੇ ਸੀ ਉਹ ਵੀ ਜਿਹੜੇ ਬਲਦ ਚੱਲਦੇ ਸੀਗੇ ਉਹਨਾਂ ਦਾ ਵੀ ਕੋਈ ਅੱਗੇ ਜਿਹੜਾ ਬਲਦਾਂ ਨੂੰ ਤੋਰਦਾ ਸੀ ਬੰਦਾ ਉਹਨਾਂ ਦਾ ਟਾਈਮਿੰਗ ਬੜੀ ਸੈੱਟ ਕਰਨੀ ਪੈਂਦੀ ਸੀ
ਅੱਛਾ ਜੀ
ਜਦੋਂ ਖੂਹ ਚੋਂ ਬਾਹਰ ਆਉਂਦਾ ਸੀ ਖਿੱਚ ਕੇ ਓਨਾ ਕੁ ਬਲਦ ਤੁਰਦੇ ਸੀ ਫੇਰ ਉਹਦੀ ਕਿੱਲੀ ਕੱਢਣੀ ਪੈਂਦੀ ਉਹ ਪਾਣੀ ਬਾਹਰ ਖਿੱਚ ਕੇ ਉਹਨੂੰ ਬਾਹਰ ਓਦਾਂ ਡੋਲਦੇ ਸੀਗੇ ਜਿੱਦਾਂ ਫਿਰ ਉੱਥੋਂ ਆੜ ਕਹਿ ਲੋ ਆੜ ਤੇ ਜਾਂਦਾ ਸੀਗਾ ਆਰੀ ਚ ਜਾਂ ਆੜ ਜਿੱਦਾਂ ਜੋ ਵੀ ਕਿਸੇ ਦੀ ਬੋਲੀ ਹੋਵੇ
ਜੀ ਜੀ ਅੱਛਾ ਇਹ ਖਾਸ ਤੌਰ ਤੇ ਦੇਖੋ ਵਾਕਈ ਆਪਣੇ ਆਪ ਦੇ ਵਿਚ ਬੜੀ ਇਹ ਤਕਨੀਕ ਹੈ ਕਿਸੇ ਵੇਲੇ ਦੇ ਵਿਚ ਸਾਡੇ ਵੱਡਿਆਂ ਨੇ ਇਸ ਤਕਨੀਕ ਨੂੰ ਅਪਣਾਇਆ ਕਿ ਇਸ ਤਰੀਕੇ ਦੇ ਨਾਲ ਪਾਣੀ ਕੱਢਿਆ ਜਾਵੇ ਬਲਦਾਂ ਦੇ ਨਾਲ ਤੇ ਫਿਰ ਉਹ ਬਲਦਾਂ ਦਾ ਧਿਆਨ ਰੱਖਣ ਲਈ ਵੀ ਕੋਈ ਨਾ ਕੋਈ ਉੱਥੇ ਬਹਿੰਦਾ ਹੋਊਗਾ ਕੋਲੇ ਕਿ ਵੀ ਧਿਆਨ ਰੱਖਿਆ ਜਾਏ
ਚਰਸ ਵੀ ਸੁਣਿਆ ਜੀ ਇੱਕ ਚਰਸ ਵੀ ਹੁੰਦਾ ਸੀ ਤੇ ਦੇਖੇ ਨੀ ਖੂਹ ਜਰੂਰ ਦੇਖਿਆ ਵਾਇਆ ਵੀ ਆ
ਅੱਛਾ ਵਾਇਆ ਵੀ ਆ ਠੀਕ ਹੈ ਜੀ ਚੱਲ ਬਹੁਤ ਵਧੀਆ ਅੱਛਾ ਖੂਹਾਂ ਦਾ ਪਾਣੀ ਬੜਾ ਠੰਡਾ ਹੁੰਦਾ ਜੀ ਕੀਤੀ ਆ ਥਾਰ ਪਾਣੀ ਹੁੰਦਾ ਖੂਹਾਂ ਦਾ ਹਨਾ ਜੀ
ਉਹ ਤਾਂ ਪਾਣੀ ਪਹਿਲੇ ਸ਼ਾਇਦ ਹੀ ਸੀਗਾ ਜੀ ਇੱਕ ਤਰ੍ਹਾਂ ਦੇ
ਜੀ
ਉਦੋਂ ਤਾਂ ਸਾਫ਼ ਪਾਣੀ ਹੁੰਦਾ ਹੁਣ ਵਾਂਗ ਥੋੜੀ ਆ
ਜੀ ਹੁਣ ਵਾਂਗੂ ਬਿਲਕੁਲ ਨੀ ਹੈ ਜੀ ਹੁਣ ਤਾਂ ਪਾਣੀ ਬੜੇ ਡੂੰਘੇ ਹੋ ਗਏ ਨੇ ਜੀ ਤੇ ਜਿਸ ਕਰਕੇ ਸਾਡੀ ਜਿਹੜੀ ਖੇਤੀ ਹੈ ਉਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਰਹੀ ਹੈ। ਸੋ ਖੈਰ ਪਿੱਛੋਂ ਤੁਹਾਡੀ ਆਵਾਜ਼ ਆ ਰਹੀ ਹੈ ਕਾਫੀ, ਤੇ ਕੁਛ ਹੋਰ ਕਹਿਣਾ ਚਾਹੋ ਛੇਤੀ ਛੇਤੀ ਤੁਸੀਂ ਕਹਿ ਸਕਦੇ ਹੋ।
ਤੁਸੀਂ ਪੱਠਿਆਂ ਦਾ ਪੁੱਛਿਆ ਸੀ, ਜਿੱਦਾਂ ਮਿਕਸ ਕਰਕੇ ਕੁਤਰਾ, ਉਹਨੂੰ ਕੁਤਰਾ ਵੀ ਕਹਿ ਦਿੰਦੇ, ਕੋਈ ਟੋਕਾ ਕਰਨਾ ਕਹਿ ਦਿੰਦੇ ਜੀ, ਉਹਨੂੰ ਮਸ਼ੀਨ ਟੋਕਾ ਸੀ ਉਹਦਾ ਨਾਂ, ਜਾਂ ਗੇੜੀ ਜਾਂ ਟੋਕਾ ਕਹਿ ਲੋ।
ਬਿਲਕੁਲ ਸਹੀ 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 ਬੁਝ ਲਿਆ ਜੀ ਤੁਸੀਂ, ਟੋਕਾ ਕਹਿੰਦੇ ਨੇ ਜੀ ਉਸਨੂੰ।
ਸੰਦੀਪ ਦਸਾਂ ਦਸਾਂ ਪਸ਼ੂਆਂ ਦਾ ਕਰਦੇ ਰਹੇ, ਹੁਣ ਚੇਤਾ ਭੁੱਲਦਾ ਜੀ
ਜੀ ਜੀ। ਅੱਛਾ, ਜਿਹੜੇ ਇਨਸਾਨ ਨੇ ਵਾਕਈ ਕੀਤਾ ਹੋਵੇ, ਹੰਡਾਇਆ ਹੋਵੇ, ਕੰਮ ਕੀਤੇ, ਉਹਨਾਂ ਤੇ ਉਹਨੂੰ ਤੇ ਸਦਾ ਚੇਤੇ ਰਹਿੰਦੀਆਂ ਨੇ ਇਹ ਚੀਜ਼ਾਂ, ਔਰ ਗੱਲਾਂ ਮਾੜਾ ਜਿਹਾ ਪੁੱਛਣ ਦੀ ਦੇਰ ਆ, ਫੱਟ ਦੇਣੇ ਜਵਾਬ ਆਉਂਦੇ ਨੇ, ਤੇ ਤੁਸੀਂ ਵੀ ਫਿਰ ਕੁਛ ਪੁੱਛ ਲਓ ਫਿਰ ਅੱਜ।
ਦੇਖੋ ਜੀ
ਜੀ
ਦੇਖੋ ਜੀ ਹੁਣ ਜਿਮ ਕਹਿੰਦੇ ਆ
ਜੀ,
ਜਿਮ ਜਾਂਦੇ ਲੋਕ ਦਿਖਾਲਾ, ਮੈਂ ਤਾਂ ਕਹਿੰਦਾ ਹੁਣ ਇੱਥੇ ਆਪਣੇ ਬੱਚਿਆਂ ਨੂੰ ਕੀ, ਮੈਂ ਕਿਹਾ ਡਰਾਮਾ ਕਰਦੇ ਜਦੋਂ ਟੋਕਾ ਕਰਦੇ ਹੁੰਦੇ ਜੀ, ਸਿਰ ਤੋਂ ਲਾ ਕੇ ਪੈਰਾਂ ਤੱਕ ਥੱਲੇ ਪਾਣੀ ਜਾਂ ਆਪਣਾ ਪਸੀਨਾ ਨਿਕਲਦਾ ਹੁੰਦਾ ਹੈ ਜੀ।
ਹਾਂਜੀ ਹਾਂਜੀ ਬਿਲਕੁਲ ਜੀ। ਸੋ ਪੂਰੀ ਵਰਜਿਸ਼ ਜਿਹੜੀ ਆ ਹੋ ਜਾਂਦੀ ਸੀਗੀ, ਸਰੀਰ ਵੀ ਠੀਕ ਰਹਿੰਦੇ ਸੀਗੇ ਔਰ ਸਿਹਤਾਂ ਬਰਕਰਾਰ ਰਹਿੰਦੀਆਂ ਸੀ, ਵਧੀਆ ਰਹਿੰਦੀਆਂ ਸੀ, ਪਰ ਹੁਣ ਤਰੀਕਾ ਬਿਲਕੁਲ ਜੀ ਅਲੱਗ ਹੈ। ਖੈਰ ਬਹੁਤ ਸ਼ੁਕਰੀਆ ਤੁਹਾਡਾ ਤਰਸੇਮ ਜੀ, ਬੜੀਆਂ ਵਧੀਆ ਗੱਲਾਂ ਔਰ ਕਾਫੀ ਕੁਝ ਚੇਤੇ ਆ ਗਿਆ ਹੋਣਾ ਤੁਹਾਨੂੰ ਵੀ, ਬਹੁਤ ਸਾਰੇ ਸਰੋਤਿਆਂ ਨੂੰ ਵੀ ਸੁਣ ਕੇ। ਸੋ ਬਹੁਤ ਵਧੀਆ ਜੀ, ਬਹੁਤ ਸ਼ੁਕਰੀਆ।
ਹੋਰ ਸਵਾਲ ਹੈਗਾ ਤਾਂ ਦੱਸ ਦਿਓ ਜੀ, ਨਵੇਂ ਕਹਿੰਦੇ ਸੀ ਨਵੇਂ ਦੋ ਚੀਜ਼ਾਂ
ਜੀ।
ਹਾਂਜੀ,
ਢਿੱਡ ਫੁਕਣੀ ਕਿਹਨੂੰ ਕਹਿੰਦੇ ਨੇ?
ਇੱਕ ਤੁਸੀਂ ਨਵੇਂ ਫੂਕਣੀ
ਚਾਹ
ਲਿਆ ਜੀ, ਚਾਹ ਠੀਕ ਹੈ।
ਹਾਂਜੀ ਹਾਂਜੀ ਬਿਲਕੁਲ, ਚਾਹ ਬਿਨਾ ਕਿੱਥੇ ਸਰਦਾ ਜੀ ਪੰਜਾਬੀਆਂ ਦਾ।
ਬਸ ਇਹਨੂੰ ਬੀਜੀਆਂ ਪੁਰਾਣੀਆਂ ਕਹਿੰਦੀਆਂ ਹਨ ਬਈ, ਪੁੱਤ ਤੂੰ ਲੱਸੀ ਪੀ ਲਾ, ਤੂੰ ਦਹੀਂ ਖਾ ਲਾ, ਢਿੱਡ ਫੂਕਣੀ ਕੀ ਕਰਨੀ ਆ ਰਹਿਣ ਦੇ
ਜੀ। ਬਿਲਕੁਲ ਜੀ, ਸੋ
ਤੁਸੀਂ ਲਵੇ ਸ਼ਬਦ ਬੋਲਿਆ ਸੀ ਇੱਕ
ਜੀ,
ਦੋ ਬਣ ਸਕਦੇ ਉਹਦੇ ਜੀ। ਇੱਕ ਤਾਂ ਲਵੇ ਜਿੱਦਾਂ ਆਪਾਂ ਨੇੜੇ ਨੂੰ ਵੀ ਕਹੀ, ਜਿੱਦਾਂ ਬੋਲੀ ਆਪਣੇ ਇਲਾਕਿਆਂ ਦੀ ਵੱਖਰੀ ਆ ਨਾ, ਕੋਈ ਨੇੜੇ ਨੂੰ ਕਹਿ ਦਿੰਦੇ ਲਵੇ ਹੀ ਆ, ਇੱਥੇ ਨੇੜੇ ਚੱਲ ਜਾਣਾ ਨਾ
ਜੀ ਜੀ ਜੀ।
ਇੱਕ ਲਵਾ ਜਿੱਦਾਂ ਹੁਣ ਆਪਣਾ ਕਹਿ ਲੋ ਬੱਕਰਾ ਹਲਕਾ ਜਿਹਾ ਹੋਵੇ ਜਿੱਦਾਂ ਜੰਗ, ਉਹਨੂੰ ਕਹਿ ਲੋ ਲਵਾ ਹੀ ਆ, ਜਿੱਦਾਂ ਆਮ ਰੱਖਦੇ ਆ ਲੋਕੀ, ਕਹਿਣਾ ਲਵਾ ਹੀ ਆ ਪੱਕਾ ਨੀਗਾ।
ਅੱਛਾ ਜੀ ਠੀਕ ਹੋ ਗਿਆ। ਸੋ ਬਹੁਤ ਵਧੀਆ ਤੁਸੀਂ ਜਵਾਬ ਸਾਂਝੇ ਕੀਤੇ, ਬਹੁਤ ਸ਼ੁਕਰੀਆ ਜੀ।
ਮਿਹਰਬਾਨੀ ਧਰਤੀ ਨੇ ਸੰਦੀਪ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਸੁਣਨ ਵਾਲੇ ਵੀ ਰੰਗ।
ਸਤਿ ਸ਼੍ਰੀ ਅਕਾਲ ਜੀ।
ਇੰਨੇ ਮਿੱਠੇ ਵੀ ਨਾ ਬਣੋ ਕਿ ਕੋਈ ਟੁੱਕ ਦੇਵੇ, ਇੰਨੇ ਕੌੜੇ ਵੀ ਨਾ ਬਣੋ ਕਿ ਕੋਈ ਥੁੱਕ ਦੇਵੇ, ਇੰਨੇ ਮਿੱਠੇ ਵੀ ਨਾ ਬਣੋ ਕਿ ਕੋਈ ਟੁੱਕ ਦੇਵੇ, ਇੰਨੇ ਕੌੜੇ ਵੀ ਨਾ ਬਣੋ ਕਿ ਕੋਈ ਥੁੱਕ ਦੇਵੇ, ਪਿਆਰ ਕਰਨਾ ਤੇ ਕਰੀ ਜਾਵੋ ਜੀ ਸਦਕੇ, ਪਰ ਇੰਨਾ ਵੀ ਨਾ ਕਰੋ ਕਿ ਕੋਈ ਦੁੱਖ ਦੇਵੇ, ਮੋਤੀ ਬਣੀ ਸੁਖ ਪਾਲਣਾ ਕਿਸੇ ਵੀ ਗਾਨੀ ਦਾ।
ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਰੰਗਲੇ ਬੋਲ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ, ਤੁਹਾਨੂੰ ਸਾਰਿਆਂ ਨੂੰ
ਜੀ ਸ਼ੁਕਰੀਆ।
ਮੇਰੇ ਉਹ ਬੋਕਾ ਜਿਹੜੇ ਖਿੱਚਦੇ ਹੁੰਦੇ ਸੀ ਨਾ, ਉਹ ਵੀ ਤਾਕਤ ਵਾਲੇ ਹੁੰਦੇ ਸੀ, ਇੱਕ ਵੀ ਬੋਕਾ ਫੜ ਕੇ ਖਿੱਚ ਕੇ ਬੋਲ ਮੂਹਰੇ ਲੱਗੇ ਹੁੰਦੇ, ਨੌਰਮ ਬੰਦਾ ਹੱਕਦਾ ਹੁੰਦਾ ਸੀ ਪਿੱਛੋਂ।
ਓਕੇ,
ਤੇ ਉਹ ਬੋਕਾ ਜਦੋਂ ਫੜ ਕੇ ਬਾਹਰ ਪਾਣੀ ਡੋਲਦੇ ਸੀ, ਖਾਲ ਬਣੀ ਹੁੰਦੀ ਸੀ।
ਓਕੇ,
ਤੇ ਉਹਦੇ ਨਾਲ ਸਾਡੇ, ਮੈਂ ਦੇਖੀਏ ਸਾਡੇ ਮੋਟਰ ਤੇ ਖੂਹ ਤੇ, ਹੁਣ ਤਾਂ ਮੋਟਰਾਂ ਲੱਗੀਆਂ ਹੋਈਆਂ ਨੇ, ਹੁਣ ਉੱਥੇ ਟੋਆ ਸੀ, ਟੋਆ ਪੱਟਿਆ ਸੀ ਬਹੁਤ ਬੜਾ। ਪਹਿਲੇ ਹੁੰਦੀ ਦਾਦੀ ਮੇਰੀ ਦੱਸਦੀ ਹੁੰਦੀ ਬਈ ਤੇਰਾ ਦਾਦਾ ਵੀ ਖਿੱਚਦੇ ਹੁੰਦੇ ਸੀਗੇ ਉਹ ਖੂਹ ਚੋਂ, ਤਕੜਾ ਬੰਦਾ ਖਿੱਚਦਾ ਸੀ, ਮਾਤਾ ਦਾ ਖਿੱਚ ਨੀ ਸਕਦਾ, ਫੜ ਕੇ ਉਹ ਬਾਹਰ ਡੋਲਣਾ ਖਾਲ ਦੇ ਵਿੱਚ। ਤੇ ਇੱਕ ਹੋਰ ਕੀ ਦੱਸਿਆ ਸੀ
ਜੀ, ਸ਼ਬਦ ਸਾਡੇ ਕੋਲ ਹੋਰ ਜਿੱਦਾਂ ਕਿ ਪੁੱਛਿਆ ਸੀਗਾ ਕਿਸੇ ਨੇ ਕਿ ਸਿਰਕੀ ਕਿਨੂੰ ਕਹਿੰਦੇ ਨੇ ਤੇ ਭਿੱਤ ਕੁੱਟਣੀ ਕਿਨੂੰ। ਅੱਛਾ ਤੁਹਾਡੇ ਵੇਲਿਆਂ ਦੇ ਵਿੱਚ ਨਾ ਪਹਿਲਾਂ ਤੇ ਇਹ ਦੱਸੋ ਕਿ ਜਦੋਂ ਵਿਆਹਾਂ ਦੇ ਵਿੱਚ ਜਾਗੋ ਕੱਢੀ ਜਾਂਦੀ ਆ ਨਾਨਕਾ ਪਰਿਵਾਰ ਆਉਂਦਾ ਤੇ ਪਹਿਲਾਂ ਦੇ ਵੇਲਿਆਂ ਦੇ ਵਿੱਚ ਤੁਸੀਂ ਬਹੁਤ ਸਾਡੇ ਨਾਲ ਇਸ ਵੇਲੇ ਵਰਿੰਦਰ ਬੀਬੀ ਜੀ ਜੁੜੇ ਹੋਏ ਨੇ ਮੈਂ ਤਮਾਮ ਸੁਣਨ ਵਾਲਿਆਂ ਨੂੰ ਦੱਸ ਦਿਆਂ ਨਿਊਯਾਰਕ ਤੋਂ ਪਹਿਲਾਂ ਇੱਦਾਂ ਹੁੰਦਾ ਸੀਗਾ ਕਿ ਹਮੇਸ਼ਾ ਲੋਕੀ ਪਤਨਾਲੇ ਤੋੜ ਦਿੰਦੇ ਸੀ ਚੁੱਲ੍ਹੇ ਹਾਰੇ ਭੰਨ ਦਿੰਦੇ ਹੁੰਦੇ ਸੀ ਮੰਜੇ ਤੋੜ ਦਿੰਦੇ ਹੁੰਦੇ ਸੀਗੇ ਇਹਦੇ ਪਿੱਛੇ ਕੀ ਕਾਰਨ ਹੁੰਦਾ ਸੀਗਾ ਕਿਉਂ ਕਰਦੇ ਹੁੰਦੇ ਸੀਗੇ ਇੱਦਾਂ
ਪਰਨਾਲੇ ਵੀ ਪਰਨਾਲੇ ਲਾ ਕੇ ਥੱਲੇ ਮਾਰਦੇ ਸੀਗੇ
ਅੱਛਾ ਕੀ ਕਾਰਨ ਹੁੰਦਾ ਸੀਗਾ
ਉਦੋਂ ਫਿਰ ਖੁਸ਼ੀ ਮਨਾਉਂਦੇ ਸੀ ਅਸੀਂ ਨਾਨਕੇ ਆ ਸਾਨੂੰ ਕੁਛ ਕੁਛ ਕਹਿ ਨੀ ਸਕਦਾ ਕੋਈ ਅਸੀਂ ਨਾਨਕੇ ਆ ਨਾਨਕਾ ਜੀ ਆਹ ਸਿਰਕੀ ਤਾਂ ਕਹਿੰਦੇ ਸਿਰਕੀ ਵਾਸ ਸਿਰਕੀ ਆਪਾਂ ਤਾਂ ਕਹਿੰਦੇ ਆ ਉਹ ਹੁੰਦੇ ਨਾ ਉਹਦੇ ਪਾਈਆਂ ਹੋਈਆਂ ਝੁੰਮੀਆਂ ਉਹ ਸਿਰਕੀ ਕਹਿੰਦੇ ਸਿਰਕੀ ਵਾਸ ਬੰਦੇ ਵਿੱਚ ਰਹਿੰਦੇ ਨੇ ਬੁੜੀਆਂ ਬਾਕੀ ਬੰਦੇ ਸਾਰੇ ਨਿਆਣ ਬੱਚੇ ਸਭ ਸਿਰਕੀ ਵਾਸ ਕਹਿੰਦੇ ਨੇ ਸਿਰਕੀਆਂ ਦੇ ਰਹਿੰਦੇ ਹੁੰਦੇ ਨੇ ਉਹ ਚਾਹ ਨੂੰ ਕਹਿੰਦੇ ਢਿੱਡ ਬੁਕਲੀ
ਢਿੱਡ
ਬੁਕਲੀਆਂ
ਅੱਛਾ ਤੁਸੀਂ ਇਸ ਸ਼ਬਦ ਦਾ ਇਸਤੇਮਾਲ ਕਰਦੇ ਹੋ ਪਹਿਲਾਂ ਤੁਸੀਂ ਬੋਲਦੇ ਹੁੰਦੇ ਸੀਗੇ ਢਿੱਡ ਫੂਕਣੀ ਇਹ ਕਹਿੰਦੇ ਹੁੰਦੇ ਸੀਗੇ ਕਿ ਸੁਣਿਆ ਹੀ ਆ
ਨਹੀਂ ਨਹੀਂ ਅਸੀਂ ਨੀ ਕਿਹਾ ਅਸੀਂ ਨੀ ਕਿਹਾ ਹੁਣ ਬੈਠੇ ਬਖੌਲ ਵਾਂਗੂ ਅਗਲਾ ਗੱਲ ਕਰਦਾ ਸੀ ਢਿੱਡ ਫੂਕਣੀ ਪੀਲੋ ਢਿੱਡ ਫੂਕਣੀ ਪੀਲੋ ਮੈਂ ਨੀ ਸੁਣ ਕਰੀ ਕਿਹਾ ਕਿਸੇ ਨੇ ਸੁਣੀ ਮੈਨੂੰ ਉਹਦਾ ਨੀ ਬਖੌਲ ਵਾਂਗੂ ਅਗਲਾ ਕਹਿੰਦਾ ਸੀ ਢਿੱਡ ਫੂਕਣੀ
ਅੱਛਾ
ਹੋਰ ਕੀ ਦੱਸਿਆ ਸੀ
ਕੁਸੁਮ ਜਾਂ ਕੁਸੁੰਬੜਾ ਗਿਰਬਾਨ ਚੁੱਪ
ਇੱਕ ਤਾਂ ਫੱਫਾ ਕੁੱਟਣੀ ਕਹਿੰਦੇ ਹੁੰਦੇ ਫੱਫੇ ਕੁੱਟਦੀ ਆ ਬਾਹਲੇ ਉਹ ਬਣਦੀ ਆ
ਬਜ਼ੁਰਗ ਨੇ ਲੇਡੀਜ਼ ਨੇ ਉਹਨਾਂ ਦੇ ਮੂੰਹੋਂ ਜ਼ਰੂਰ ਕਈ ਵਾਰੀ ਸੁਣਿਆ ਮੈਂ ਵੀ ਸੁਣਿਆ ਜੀ ਫੱਫੇ ਕੁੱਟਣੀ ਸੋ ਇਹਦਾ ਮਤਲਬ ਕੀ ਹੋਇਆ
ਆਹੀ ਬਈ ਬੜਾ ਬੋਲਦੀ ਆ ਫੱਫੇ ਕੁੱਟਦੀ ਰਹਿੰਦੀ ਆ ਕਰਦੀ ਰਹਿੰਦੀ ਆ
ਜੀ ਜੀ ਬੜੀ ਜਿਆਦਾ ਜਿਹੜਾ ਲੜਾਈ ਪਵਾਉਣ ਦਾ ਹੋਵੇ ਜਾਂ ਲੜਾਈ ਵਾਲੀ ਗੱਲ ਕਰਦਾ ਹੋਵੇ ਸੋ ਉਹ ਕਿਤੇ ਨਾ ਕਿਤੇ ਉਸ ਲਈ ਵੀ ਮੇਰੇ ਖਿਆਲ ਸ਼ਬਦ ਵਰਤ ਲਿਆ
ਫੱਫੇ ਕੁੱਟਣੀ ਫਲਾਨੀ ਆਈ ਸੀ ਫੱਫੇ ਕੁੱਟਣੀ ਉਹ ਗੱਲਾਂ ਨੂੰ ਬਹੁਤ ਹੁੰਦੀਆਂ ਚੁਗਣੀਆਂ ਕਰਦੀ ਰਹਿੰਦੀ ਹੈ ਨਾ ਹੁਣ ਫੱਫੇ ਕੁੱਟਣੀ ਕਹਿੰਦੇ ਨੇ
ਠੀਕ ਹੈ ਜੀ ਬਾਕੀ ਵੀ ਬੀਬੀ ਜੀ ਤੁਸੀਂ ਕੋਈ ਸ਼ਬਦ ਦੱਸਣਾ ਹੋਵੇ ਤੁਸੀਂ ਵੀ ਦੱਸ ਦਿਓ ਪੁੱਛ ਲਓ ਅੱਜ ਕੁਛ
ਨਹੀਂ ਬੇਟੇ ਮੈਂ ਕਾਫੀ ਦੱਸਣਾ
ਕੁਛ ਨਾ ਕੁਛ ਤੁਹਾਡੇ ਕੋਲ ਤੇ ਬਹੁਤ ਕੁਛ ਹੈ ਜੀ ਤੁਸੀਂ ਤਾਂ ਮਤਲਬ ਕਾਫੀ ਟਾਈਮ ਪੁਰਾਣਾ ਦੇਖਿਆ ਹੋਇਆ ਪੰਜਾਬ
ਹਾਂ ਮੈਨੇ ਸਾਰੀ ਜਾਂਦੇ ਹੁੰਦੇ ਆ ਪਰ ਕਈ ਵਾਰੀ ਦਿਮਾਗ ਬੁੜੇ ਹੁੰਦਾ ਨਾ ਹੋਇਆ ਹੁੰਦਾ ਨੀ ਨਾ ਭੁੱਲ ਜਾਂਦੀਆਂ
ਸਾਡੀਆਂ ਰਸੋਈਆਂ ਚੌਂਕੇ ਜੀ ਉਹਦੇ ਵਿੱਚ ਕਿੰਨਾ ਸਮਾਨ ਹੁੰਦਾ ਜਿਹੜਾ ਅੱਜ ਕੱਲ ਨਹੀਂ ਵਰਤਿਆ ਜਾਂਦਾ
ਇੱਕ ਹੋਰ
ਜੀ ਜੀ ਸਾਡੇ ਚੁੱਲ੍ਹੇ ਚੌਂਕਿਆਂ ਦੇ ਵਿੱਚ ਸਾਡੇ ਭਾਂਡਿਆਂ ਦੇ ਵਿੱਚੋਂ ਜਾਂ ਹੋਰ ਗਹਿਣਿਆਂ ਦੇ ਵਿੱਚੋਂ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ ਨਹੀਂ ਵਰਤੀਆਂ ਜਾਂਦੀਆਂ ਤੁਸੀਂ ਚੇਤੇ ਕਰ ਸਕਦੇ ਹੋ ਦੱਸ ਸਕਦੇ ਹੋ ਜੀ
ਤੰਦੀਰਾ ਤਾਂ ਸਭ ਨੂੰ ਪਤਾ ਹੀ ਹੋਊਗਾ ਤੰਦੀਰਾ ਹਨਾ
ਜੀ ਦੁਬਾਰਾ ਦੱਸੋ
ਮਸਲੀ ਇਹਨਾਂ ਚੀਜ਼ਾਂ
ਪ੍ਰੋਗਰਾਮ ਜੰਗਲੀ ਬੋਲ ਇਸ ਵਕਤ ਚੱਲ ਰਿਹਾ ਨਥਲੀ ਨਥ ਦੇ ਬਾਰੇ ਗੱਲ ਕਰਕੇ ਗਏ ਨੇ ਸਾਡੇ ਨਾਲ ਸਾਡੇ ਬੀਬੀ ਜੀ ਔਰ ਤੁਸੀਂ ਵੀ ਬਿਲਕੁਲ ਸਾਂਝ ਪਾ ਸਕਦੇ ਹੋ ਮੈਂ ਦੇਖ ਰਹੀ ਸੀ ਲਗਾਤਾਰ ਮੈਸੇਜ ਆ ਰਹੇ ਨੇ ਗੁਰਨਾਮ ਜੀ ਕੁਵੈਤ ਵਾਲੇ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਪ੍ਰੋਗਰਾਮ ਦਾ ਆਨੰਦ ਮਾਣ ਰਿਹਾ ਬਹੁਤ ਵਧੀਆ ਲੱਗ ਰਿਹਾ ਮੇਰੇ ਵੱਲੋਂ ਕੁਝ ਸ਼ਬਦ ਨੇ ਸ਼ਬਦ ਹੈ ਇਹਨਾਂ ਨੇ ਪੁੱਛਿਆ ਕਿ ਦੁੰਬ ਕਿਹਨੂੰ ਕਿਹਾ ਜਾਂਦਾ ਔਰ ਮੋਮੋ ਠੱਗਣੀ ਤੇ ਛਾਂਗਾ ਕਿਹਨੂੰ ਕਹਿੰਦੇ ਨੇ ਕੰਧੋਲੀ ਕੀ ਹੈ ਤੇ ਸ਼ਿਲਾ ਚੁਗਣਾ ਕਿਹਨੂੰ ਕਿਹਾ ਜਾਂਦਾ ਸੋ ਇਹ ਕੁਛ ਸ਼ਬਦ ਇਨ੍ਹਾਂ ਨੇ ਦਿੱਤੇ ਨੇ ਔਰ ਇਹ ਵੀ ਕਿਹਾ ਕਿ ਰੋਪੜ ਜ਼ਿਲ੍ਹੇ ਦੇ ਲੋਕ ਪੜ੍ਹੇ ਲਿਖੇ ਹੁੰਦੇ ਨੇ ਅੱਛਾ ਜੀ ਹੁਣ ਤਾਂ ਜੀ ਮੇਰੇ ਖਿਆਲ ਪੰਜਾਬ ਦੇ ਬਹੁਤ ਸਾਰੇ ਲੋਕ ਪੜ੍ਹ ਲਿਖ ਗਏ ਨੇ ਤੇ ਪਰ ਜਿੱਦਾਂ ਕਿ ਹੁਸ਼ਿਆਰਪੁਰ ਦਾ ਜ਼ਿਲ੍ਹਾ ਜਿਹੜਾ ਉਹ ਸਭ ਤੋਂ ਮੋਢੀ ਜਿਹੜਾ ਮੰਨਿਆ ਗਿਆ ਤੇ ਪਿੱਤ ਕੁੱਟਣੀ ਦਾ ਜਵਾਬ ਵੀ ਆ ਗਿਆ ਜੀ ਸਾਡੇ ਕੋਲ ਕਹਿੰਦੇ ਮਤਲਬ ਹੁੰਦਾ ਪੁਰਾਣੇ ਜ਼ਮਾਨੇ ਚ ਲੋਕੀ ਮਿੱਟੀ ਕੁੱਟ ਕੇ ਘਰ ਦੀਆਂ ਕੱਚੀਆਂ ਕੰਧਾਂ ਬਣਾਉਂਦੇ ਹੁੰਦੇ ਸੀਗੇ ਉਸ ਨੂੰ ਪਿੱਤ ਕੁੱਟਣੀ ਕਹਿੰਦੇ ਸੀ ਕਿਆ ਬਾਤ ਹੈ ਜੀ ਬਹੁਤ ਸ਼ੁਕਰੀਆ
ਕਰੰਟ ਹੋ ਗਿਆ ਨੀ ਹਾਏ ਲੱਗੇ ਝੋਨਾ ਲਾਉਣ ਤਮੀ ਵੀ ਬੰਦ ਹੋ ਗਿਆ ਨੀ ਹਾਏ ਲੱਗੇ ਝੋਨਾ ਲਾਉਣ ਤਮੀ ਵੀ ਬੰਦ ਹੋ ਗਿਆ ਨੀ ਆਉਂਦੇ ਸਾਲ ਤੱਕ ਚੰਨੀਏ ਆਉਂਦੇ ਸਾਲ ਤੱਕ ਚੰਨੀਏ ਸਾਰਾ ਜੂਰੀ ਵੱਢ ਦੇਣਾ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ
ਹਾਂਜੀ ਸਾਡੇ ਨਾਲ ਇਸ ਵਕਤ ਰੇਮਨ ਬਰਾੜ ਜੀ ਜੁੜੇ ਨੇ ਕੈਨੇਡਾ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਬਹੁਤ ਵਧੀਆ ਸ਼ੋਅ ਹਰ ਵਾਰੀ ਦੇ ਵਾਂਗੂ ਸਿਆਣਿਆਂ ਦੀਆਂ ਸਿਆਣੀਆਂ ਸਿਆਣੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਸੋ ਬਹੁਤ ਸ਼ੁਕਰੀਆ ਤੁਹਾਡਾ ਵੀ ਪ੍ਰੋਗਰਾਮ ਚ ਤੁਸੀਂ ਵੀ ਸਾਂਝ ਪਾਈ ਆ ਇੱਕ ਸਵਾਲ ਹੈ ਮੇਰੇ ਵੱਲੋਂ ਸੱਤ ਪੱਤਣਾ ਦਾ ਤਾਰੂ ਕਿਹਨੂੰ ਕਿਹਾ ਜਾਂਦਾ ਜੀ ਸੋ ਇਹ ਇਹਨਾਂ ਦੇ ਵੱਲੋਂ ਪੁੱਛਿਆ ਗਿਆ ਕਿਸੇ ਨੂੰ ਪਤਾ ਹੋਵੇ ਤੇ ਜਲਦੀ ਦੇ ਨਾਲ ਜਵਾਬ ਲੈ ਕੇ ਪਹੁੰਚਿਓ ਜੀ ਔਰ ਇੱਥੇ ਹਰਦਿਆਲ ਜੀ ਕਹਿੰਦੇ ਨੇ ਕਿ ਚਰਸ ਕਿਹਾ ਜਾਂਦਾ ਜੀ ਚਰਸ ਨਾਲ ਪਾਣੀ ਜਿਹੜਾ ਹੈ ਉਹ ਕੱਢਿਆ ਜਾਂਦਾ ਹੁੰਦਾ ਠੀਕ ਹੈ ਜੀ ਚਰਸ ਓਕੇ ਸੋ ਇਕਬਾਲ ਕੌਰ ਜੀ ਕੈਲੀਫੋਰਨੀਆ ਤੋਂ ਜੁੜ ਗਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਇਹਨਾਂ ਨੇ ਜਵਾਬ ਸਭ ਤੋਂ ਪਹਿਲੇ ਸਵਾਲਾਂ ਦਾ ਜਵਾਬ ਦਿੱਤੇ ਨੇ ਦੋ ਜਵਾਬ ਆਏ ਨੇ ਰੇੜਾ ਜਾਂ ਗੱਡਾ ਤੇ ਖੂਹੀ ਕਹਿੰਦੇ ਸ਼ਾਇਦ ਲੋਕਾਂ ਦੇ ਘਰ ਵਿਚ ਹੁੰਦੀ ਸੀ ਛੋਟੀ ਹੁੰਦੀ ਸੀ ਤੁਹਾਡੀ ਆਪਣੀ ਖੂਹ ਸਾਂਝਾ ਹੁੰਦਾ ਸੀਗਾ ਲੋਕ ਪਾਣੀ ਭਰਦੇ ਸੀ ਖੇਤੀਬਾੜੀ ਵਿਚ ਵਰਤਿਆ ਜਾਂਦਾ ਸੀ ਬਲਦਾਂ ਨਾਲ ਪਾਣੀ ਕੱਢ ਕੇ ਖੇਤ ਸਿੰਜੇ ਜਾਂਦੇ ਸੀ ਕਿਆ ਖੂਬਸੂਰਤੀ ਦੇ ਨਾਲ ਜਵਾਬ ਦਿੱਤਾ ਜੀ
ਨੀ ਰਹਿੰਦਾ ਖੁੰਦਾ ਦੁਗਣਾ ਵਿਆਜ ਲਗਾਇਆ ਲਾਲਿਆਂ ਨੇ ਨੀ ਰਹਿੰਦਾ ਖੁੰਦਾ ਦੁਗਣਾ ਵਿਆਜ ਲਗਾਇਆ ਲਾਲਿਆਂ ਨੇ ਕੀ ਆੜਤੀਏ ਨੂੰ ਕਹੀਏ ਕੀ ਆੜਤੀਏ ਨੂੰ ਕਹੀਏ ਉਹਨੇ ਮੂੰਹ ਹੀ ਅੱਡ ਦੇਣਾ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਨੀ
ਲੀੜੇ ਧੋਣ ਬਹਾਨੇ ਮੈਂ ਵੀ ਆ ਜੂ ਮੋਟਰ ਤੇ ਵੇ
ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ ਛੱਡ ਦੇਣਾ
ਹਾਂਜੀ ਜੰਗਲੀ ਬੁੱਲ ਪ੍ਰੋਗਰਾਮ ਤੁਸੀਂ ਸੁਣ ਰਹੇ ਸੀ। ਇਸ ਵਕਤ ਸਿਰਫ 5 ਮਿੰਟ ਸਾਡੇ ਕੋਲ ਰਹਿ ਗਏ ਨੇ ਜੀ ਇਸ ਪ੍ਰੋਗਰਾਮ ਦੇ, ਲਗਾਤਾਰ ਸੁਨੇਹੇ ਆ ਰਹੇ ਨੇ, ਸਾਂਝ ਪਾ ਲਈਏ ਜੀ। ਸਾਡੇ ਨਾਲ ਇਸ ਵਕਤ ਪਰਦੀਪ ਸਿੰਘ ਬਾਜਵਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਨਾਲ ਹੀ ਕਹਿੰਦੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਕੀਪ ਇਟ ਅਪ। ਸੋ ਥੈਂਕ ਯੂ ਸੋ ਮਚ ਜੀ ਤੁਹਾਡਾ ਵੀ ਸਾਂਝ ਪਾਉਣ ਦੇ ਲਈ। ਪਰਦੀਪ ਜੀ ਕਦੇ ਕਦੇ ਮੈਸੇਜ ਆਉਂਦਾ ਹੁੰਦਾ ਤੁਹਾਡਾ, ਪਰ ਸ਼ੁਕਰੀਆ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਤੇ ਨਾਲ ਹੀ ਜੀ ਸੱਤ ਪੱਤਣਾ ਦਾ ਤਾਰੂ ਦਾ ਜਵਾਬ ਆਇਆ ਹੈ ਸਾਡੇ ਕੋਲ ਗੁਰਨਾਮ ਜੀ ਦੇ ਵੱਲੋਂ। ਕਹਿੰਦੇ ਸੱਤ ਪੱਤਣਾ ਦਾ ਤਾਰੂ ਦਾ ਮਤਲਬ ਹੈ ਹੰਡਿਆ ਹੋਇਆ ਇਨਸਾਨ। ਕਿਆ ਬਾਤ ਹੈ ਜੀ, ਸੋ ਬਹੁਤ ਸ਼ੁਕਰੀਆ ਜਵਾਬ ਦੇਣ ਦੇ ਲਈ। ਤੇ ਦੂਜੇ ਹੀ ਪਾਸੇ ਚਰੀ ਤੇ ਬਾਜਰੇ ਦੇ ਦੁੰਬ, ਅੱਛਾ ਜੀ ਠੀਕ ਹੋ ਗਿਆ, ਇਹ ਤਰਸੇਮ ਜੀ ਨੇ ਜਵਾਬ ਦਿੱਤਾ ਹੈ। ਔਰ ਦੁੰਬ ਦਾ ਜਵਾਬ ਇੱਥੇ ਸਾਡੇ ਕੋਲ ਪਾਲ ਜੀ ਦੇ ਵੱਲੋਂ ਵੀ ਆਇਆ। ਇਹਨਾਂ ਨੇ ਕੁਛ ਹੋਰ ਕਿਹਾ, ਅੱਛਾ ਜੀ ਕੁੱਤੇ ਦੀ ਪੂੰਛ ਨੂੰ ਵੀ ਕਹਿੰਦੇ ਨੇ, ਉਹ ਠੀਕ ਹੋ ਗਿਆ ਜੀ। ਫੱਫੇ ਗੁੱਟਨੀ ਕਹਿੰਦੇ ਜਿਹੜਾ ਊਟ ਪਟਾਂਗ ਬੋਲਦਾ ਰਵੇ। ਔਰ ਇਹਨਾਂ ਨੇ ਕਿਹਾ ਕਿ ਪੰਜਾਬ ਦਾ ਪਹਿਲਾ ਸੂਫੀ ਕਾ ਬਾਬਾ ਫਰੀਦ ਜੀ, ਤੇ ਬਿਲਕੁਲ ਜੀ ਬਾਕੀ ਸਾਰੇ ਜਿਹੜੇ ਜਵਾਬ ਨੇ ਉਹ ਸਹੀ ਸਾਡੇ ਸਰੋਤਿਆਂ ਨੇ ਦੇ ਦਿੱਤੇ ਸੀਗੇ, ਸੋ ਉਹਦੇ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਤੇ ਨਾਲ ਹੀ ਕਹਿੰਦੇ ਜੀ ਸੱਤ ਪੱਤਨਾ ਦਾ ਤਾਰੂ, ਜਿਸ ਆਦਮੀ ਦੇ ਵਿੱਚ ਹਰ ਕੰਮ ਕਰਨ ਦੀ ਕਲਾ ਹੋਵੇ ਜਾਂ ਆਪਣੇ ਕੰਮ ਦੇ ਵਿੱਚ ਜੋ ਮਾਹਰ ਹੋਵੇ ਉਸ ਨੂੰ ਵੀ ਕਹਿੰਦੇ ਹਨ, ਪਾਲ ਜੀ ਨਿਊਯਾਰਕ ਤੋਂ। ਸੋ ਉਹਨਾਂ ਨੇ ਵੀ ਇਹ ਜਵਾਬ ਦਿੱਤਾ। ਸੱਚੀ ਜੀ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਜਦੋਂ ਪ੍ਰੋਗਰਾਮ ਚ ਪਹੁੰਚਦੇ ਹੋ ਜਵਾਬ ਲੈ ਕੇ, ਤੇ ਵਾਕਈ ਹੀ ਸਾਨੂੰ ਉਹਨਾਂ ਗੱਲਾਂ ਦੇ ਬਾਰੇ ਗਿਆਨ ਹੁੰਦਾ ਜੋ ਕਿਸੇ ਵੇਲੇ ਪਤਾ ਹੀ ਨਹੀਂ ਹੁੰਦੀਆਂ ਕਿ ਇਹਨਾਂ ਦਾ ਮਤਲਬ ਜਿਹੜਾ ਕਿਸੇ ਵੇਲੇ। ਅੱਛਾ ਚਰਚ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ ਜਿਹਦੇ ਬਾਰੇ ਅੱਜ ਗੱਲ ਪਤਾ ਲੱਗੀ ਹੈ। ਔਰ ਬਹੁਤ ਸਾਰੀਆਂ ਚੀਜ਼ਾਂ ਹਨ ਜੀ, ਜਿੱਦਾਂ ਹੁਣ ਜੇ ਅਸੀਂ ਨਾਨਕਿਆਂ ਮੇਲ ਦੀ ਗੱਲ ਕਰਦੇ ਹਾਂ, ਜਾਗੋ ਕੱਢਣ ਦੀ ਗੱਲ ਕਰਦੇ ਹਾਂ, ਤੋੜ ਫੋੜ ਉਹਨਾਂ ਦੀ ਹੁੰਦੀ ਹੁੰਦੀ ਸੀ ਜੋ ਘਰ ਬੈਠੇ ਰਹਿੰਦੇ ਹੁੰਦੇ ਸੀ। ਇਸ ਤਰ੍ਹਾਂ ਕਰਨ ਦੇ ਪਿੱਛੇ ਮਤਲਬ ਇਹ ਹੁੰਦਾ ਸੀਗਾ ਵੀ ਸਾਰੇ ਸ਼ਗਨਾਂ ਦੇ ਵਿੱਚ ਸ਼ਾਮਿਲ ਹੋਣ, ਤੇ ਦੂਜਾ ਇਸ ਕਰਕੇ ਵੀ ਊਂ ਤਾਂ ਕੁੜੀ ਵਾਲੇ ਵਿਚਾਰੇ ਕੁਝ ਬੋਲ ਨਹੀਂ ਸੀ ਸਕਦੇ ਹੁੰਦੇ, ਔਰ ਇਸ ਰਸਮ ਦੇ ਰਾਹੀਂ ਆਪਣੀ ਕੁੜੀ ਨੂੰ ਤੰਗ ਪਰੇਸ਼ਾਨ ਕਰਨ ਵਾਲਿਆਂ ਦੇ ਨਾਲ ਬਦਲਾ ਵੀ ਪੂਰਾ ਹੋ ਜਾਂਦਾ ਹੁੰਦਾ ਸੀ। ਸੋ ਇਹ ਕਿਤੇ ਨਾ ਕਿਤੇ ਇੱਦਾਂ ਵੀ ਸ਼ਾਇਦ ਇਸ ਨੂੰ ਠੀਕ ਸਮਝਿਆ ਜਾਂਦਾ ਸੀ। ਸੋ ਕਾਫੀ ਸਾਰੀਆਂ ਗੱਲਾਂ ਹੋਈਆਂ, ਕਾਫੀ ਸਾਰੀਆਂ ਚੀਜ਼ਾਂ ਦੇ ਬਾਰੇ ਬਿਲਕੁਲ ਸਹੀ ਜਵਾਬ ਆ ਗਏ ਨੇ, ਕੁਛ ਰਹਿ ਗਏ ਨੇ ਉਹ ਸਾਂਭ ਲਏ ਨੇ ਜੀ ਅਸੀਂ ਸਵਾਲ, ਅਗਲੀ ਵਾਰੀ ਪੁੱਛਾਂਗੇ, ਅੱਜ ਦੇ ਲਈ ਇਹ ਨਹੀਂ ਕਬੂਲ ਕਰਨਾ। ਤੇ ਹੁਣ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਲੈਣ ਦਾ, ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਖੁਸ਼ ਰਹੋ ਜੀ। ਕੱਲ ਫਿਰ ਮੁਲਾਕਾਤ ਹੁੰਦੀ ਹੈ ਸੰਦੀਪ ਲਾਈਵ ਪ੍ਰੋਗਰਾਮ ਚ ਸ਼ਾਮ 6:30 ਇੰਡੀਅਨ ਟਾਈਮ, ਸ਼ਿਕਾਗੋ ਟਾਈਮ ਸਵੇਰੇ 8 ਵਜੇ ਮਿਲਦੇ ਹਾਂ ਜੀ। ਤਦ ਤੱਕ ਲਈ ਮੈਨੂੰ ਸੰਦੀਪ ਕੌਰ ਨੂੰ ਦਿਓ ਜੀ ਇਜਾਜ਼ਤ।
ਵਿਸਾਖੀ ਜੱਟ ਮਾਰੇ ਨਾਦ ਮਾਮੇ, ਗੱਲਾਂ ਸੱਚੀਆਂ ਸੁਣਾਉ ਜਿਹੜੇ ਬਣਦੇ ਨੇ ਮਾਮੇ। ਹੁਣ ਆਉਣ ਕੇ ਵਿਸਾਖੀ ਜੱਟ ਮਾਰੇ ਨਾਦ ਮਾਮੇ, ਗੱਲਾਂ ਸੱਚੀਆਂ ਸੁਣਾਉ ਜਿਹੜੇ ਬਣਦੇ ਨੇ ਮਾਮੇ। ਹੋ ਕੇ ਔਖਾ ਸੌਖਾ ਖੇਤਾਂ ਵਿੱਚੋਂ ਕੱਟਦਾ, ਲੱਦ ਗੰਨਿਆਂ ਦੀ ਸਿਰਾ ਤੱਕ ਝਾੜੀ ਵਿਕੇ ਨਾ, ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ, ਉਹ ਜੱਟਾਂ ਤੇ ਨੀ ਸੋਹਣੀ ਕਦੇ ਹਾੜੀ। ਇੰਜ ਨਕਸ਼ੇ ਚੋ ਕੱਢਣੇ ਨੂੰ ਫਿਰਦੀ, ਜਿਵੇਂ ਆਪ ਕੱਢੀ ਫਿਰੇ ਦਸ ਰਾਜ ਨੂੰ, ਜਿਵੇਂ ਆਪ ਕੱਢੀ ਫਿਰੇ ਦਸ ਰਾਜ ਨੂੰ।